ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਧੰਨ ਵਾਹਿਗੁਰੂ ਜੀ ਦੋਹਰਾ ਸੁਣੋ ਸਾਖੀ ਔਰ ਸਿੰਘ ਕੀ ਜਿਨ ਤੁਰਕਨ ਸਿਰ ਸਿਰ ਲਾਏ ਸਿਦਕ ਰੱਖਿਓ ਗੁਰ ਬਚਨ ਪਰ ਪਯੋ ਕੇ ਸੰਸਾਸਨ ਨਿਭਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਗੁਰੂ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹੋ ਅਤੇ ਗੁਰੂ ਕੀ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਤੇ ਢਾਡੀ ਸਿੰਘਾਂ ਤੋਂ ਗੁਰੂ ਕਾ ਇਤਿਹਾਸ ਸਰਵਣ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਹੋਏ ਖਾਲਸੇ ਪੰਥ ਦੀ ਕਥਾ ਜੋ ਬਹੁਤ ਵਿਸਥਾਰ ਵਾਲੀ ਹੈ ਉਹਦੇ ਵਿੱਚੋਂ 94 ਪ੍ਰਸੰਗ ਕੁਝ ਦਿਨਾਂ ਵਾਸਤੇ ਆਰੰਭ ਕੀਤੇ ਹਨ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਜੋ ਬਜ਼ੁਰਗਾਂ ਨੇ 18ਵੀਂ ਸਦੀ ਦੇ ਵਿੱਚ ਇਤਿਹਾਸ ਸਿਰਜਿਆ ਸੀ ਕੁਰਬਾਨੀਆਂ ਕੀਤੀਆਂ ਸਨ ਉਹ ਕੀ ਸਨ। ਪਿਛਲੇ ਪ੍ਰਕਰਣਾਂ ਵਿੱਚ ਆਪਾਂ ਇਹ ਸੁਣਿਆ ਹੈ ਕਿ ਬਾਬੇ ਬੰਦੇ ਬਹਾਦਰ ਤੋਂ ਬਾਅਦ ਤੁਰਕਾਂ ਨੇ ਸਿੰਘਾਂ ਨੂੰ ਵੀ ਖਤਮ ਕਰਨ ਦਾ ਤਰੀਕਾ ਬਣਾਇਆ ਕਿ ਇੱਕ ਵਾਰੀ ਤਾਂ ਸਿੰਘਾਂ ਨੂੰ ਵੱਖਰੇ ਵੱਖਰੇ ਥਾਵਾਂ ਤੇ ਰਸਤਾ ਬਸਤਾ ਦੇ ਕੇ ਖਿੰਡਾਉਣ ਦਾ ਯਤਨ ਕੀਤਾ ਜਗੀਰਾਂ ਦੇ ਕੇ ਲਾਲਚ ਦੇ ਕੇ ਭਰਮਾਉਣ ਦਾ ਯਤਨ ਕੀਤਾ। ਦੂਜੇ ਪਾਸੇ ਗਰੀਬ ਸਿੱਖਾਂ ਦੇ ਖੇਤਾਂ ਨੂੰ ਉਜਾੜਨਾ ਉਹਨਾਂ ਨੂੰ ਪਰੇਸ਼ਾਨ ਕਰਨਾ ਤੰਗ ਕਰਨਾ ਵੀ ਜਾਰੀ ਰੱਖਿਆ ਜਿਹਦੇ ਕਰਕੇ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਜੈਸੇ ਸੂਰਬੀਰ ਯੋਧੇ ਹਕੂਮਤ ਦੇ ਖਿਲਾਫ ਜੂਝ ਗਏ। ਪਿੰਡ ਡਲਵਾਂ ਦੀ ਧਰਤੀ ਤੇ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਬੜੀ ਬਹਾਦਰੀ ਸੂਰਮਗਤੀ ਦੇ ਨਾਲ 2200 ਤੁਰਕਾਂ ਦੀ ਫੌਜ ਦਾ ਮੁਕਾਬਲਾ 22 ਸਿੰਘਾਂ ਸਮੇਤ ਕਰਕੇ ਸ਼ਹੀਦੀ ਪਾਈ। ਬਾਬਾ ਜੀ ਦੀ ਸ਼ਹੀਦੀ ਨਾਲ ਮਾਝੇ ਮਾਲਵੇ ਦੁਆਬੇ ਪੰਜਾਬ ਦੂਰ ਦੂਰ ਤਾਈਂ ਖਬਰ ਪਹੁੰਚ ਗਈ ਕਿ ਹੁਣ ਸਰਕਾਰ ਤਤ ਖਾਲਸੇ ਨਾਲ ਵੀ ਵਿਰੋਧ ਕਰਨ ਲੱਗੀ ਹੈ ਤੇ ਤਤ ਖਾਲਸੇ ਨੂੰ ਵੀ ਜੂਝਣਾ ਹੀ ਪੈਣਾ ਹੈ। ਜਿਹੜੇ ਗਰਮ ਖਿਆਲੀ ਨੌਜਵਾਨ ਸਨ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਏ ਸਨ ਉਹਨਾਂ ਨੇ ਇਸ ਕੰਮ ਨੂੰ ਜੋ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਫੌਜ ਬਣਾਈ ਸੀ ਉਹਦੇ ਮੁਤਾਬਕ ਫਿਰ ਜੂਝਣਾ ਸ਼ੁਰੂ ਕਰ ਦਿੱਤਾ। ਭਾਵੇਂ ਅਜੇ ਕੋਈ ਜਥੇਬੰਦਕ ਤੌਰ ਤੇ ਹਮਲਾ ਤੁਰਕਾਂ ਤੇ ਨਹੀਂ ਕੀਤਾ ਪਰ ਛੋਟੇ ਛੋਟੇ 5-5, 10-10 ਸਿੰਘਾਂ ਦੇ ਜਥੇ ਨਿੱਤਰ ਪਏ ਤੇ ਉਹਨਾਂ ਵਿੱਚੋਂ ਦੂਸਰੀ ਘਟਨਾ ਜਿਹੜੀ ਵਾਪਰੀ ਹੈ ਉਹ ਚਮੰਡੇ ਦੇ ਇਲਾਕੇ ਵਿੱਚ ਕੱਥੂ ਨੰਗਲ ਦਾ ਜਿਹੜਾ ਇਲਾਕਾ ਬਾਬਾ ਬੁੱਢਾ ਸਾਹਿਬ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਜਦੋਂ ਆਪਾਂ ਬਟਾਲੇ ਦੇ ਰੋਡ ਤੇ ਜਾਈਏ ਤਾਂ ਰਸਤੇ ਚ ਕੱਥੂ ਨੰਗਲ ਪਿੰਡ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਆਉਂਦਾ ਹੈ। ਉਸ ਤੋਂ ਥੋੜਾ ਜਿਹਾ ਹਟ ਕੇ ਚਮੰਡਾ ਨਗਰ ਦੇਵੀ ਦਾ ਚਮੰਡਾ ਵੀ ਕਹਿੰਦੇ ਹਨ ਉੱਥੇ ਮੇਲਾ ਲੱਗਦਾ ਹੈ। ਉਸ ਇਲਾਕੇ ਵਿੱਚ ਰੰਧਾਵਾ ਗੋਤ ਬਹੁਤ ਰਹਿੰਦਾ ਹੈ। ਰੰਧਾਵਿਆਂ ਵਿੱਚ ਹੀ ਬਾਬਾ ਬੁੱਢਾ ਜੀ ਹੋਏ ਨੇ ਤੇ ਰੰਧਾਵੇ ਗੋਤ ਦੇ ਵਿੱਚ ਹੀ ਬਹੁਤ ਸਾਰੇ ਸਿੰਘ ਸਜੇ ਨੇ ਤੇ ਬਹੁਤ ਸਾਰੇ ਰੰਧਾਵੇ ਜਿਹੜੇ ਨੇ ਉਹ ਮੁਸਲਮਾਨਾਂ ਦੇ ਪੱਖੀ ਵੀ ਹੋਏ ਨੇ ਔਰ ਕਈ ਮੁਸਲਮਾਨ ਵੀ ਬਣੇ ਨੇ ਰੰਧਾਵੇ। ਅਜੇ ਵੀ ਪਾਕਿਸਤਾਨ ਵਿੱਚ ਤੁਸੀਂ ਜਾਓ ਰੰਧਾਵੇ ਮੁਸਲਮਾਨ ਵੀ ਮਿਲਦੇ ਆ। ਸੋ ਜਿਹੜਾ ਰਾਮਾ ਰੰਧਾਵਾ ਹੋਇਆ ਹੈ ਘਣੀਏ ਕੇ ਬਾਂਗਰ ਪਿੰਡ ਹੈ ਉਹਦਾ, ਉਹ ਘਣੀਏ ਕੇ ਬਾਂਗਰ ਦਾ ਜੋ ਰਾਮਾ ਰੰਧਾਵਾ ਅੱਗੇ ਚੱਲ ਕੇ ਉਹਦੀ ਕਥਾ ਆਉਣੀ ਹੈ, ਉਹ ਵੀ ਸਿੰਘਾਂ ਦਾ ਬੜਾ ਵੈਰੀ, ਸਿੰਘਾਂ ਦਾ ਬਹੁਤ ਦੁਸ਼ਮਣ ਸੀਗਾ, ਬਹੁਤ ਨੁਕਸਾਨ ਉਹ ਰਾਮੇ ਰੰਧਾਵੇ ਨੇ ਕਰਾਇਆ। ਸੋ ਰੰਧਾਵਿਆਂ ਵਿੱਚੋਂ ਹੀ ਕੁਝ ਸਿੰਘ ਸੱਜ ਗਏ, ਕੁਝ ਤੁਰਕ ਬਣ ਗਏ, ਕੁਝ ਤੁਰਕਾਂ ਦੇ ਪੱਖੀ ਹੋ ਗਏ। ਉਸ ਇਲਾਕੇ ਦੀ ਘਟਨਾ ਇੱਕ ਬਹੁਤ ਮਹੱਤਵਪੂਰਨ ਹੈ, ਉਹ ਭਾਈ ਸਾਹਿਬ ਰਤਨ ਸਿੰਘ ਜੀ ਸੁਣਾ ਰਹੇ ਨੇ, ਸੁਣੀਏ ਸਾਰੀ ਸੰਗਤ ਪਿਆਰ ਨਾਲ। ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਸਤਨਾਮ ਸ੍ਰੀ
ਵਾਹਿਗੁਰੂ। ਸੁਣੋ ਸਾਖੀ ਔਰ ਸਿੰਘ ਕੀ, ਜਿਨ ਤੁਰ ਕਰ ਸੇ ਸਿਰ ਲਾਏ।
ਸਿੰਘਾਂ ਦੀ ਇੱਕ ਹੋਰ ਸਾਖੀ ਹੈ, ਜਿਨ੍ਹਾਂ ਨੇ ਆਪਣੇ ਸੀਸ ਤੁਰਕਾਂ ਦੇ ਸਿਰ ਲਾਏ ਹਨ, ਭਾਵ ਸ਼ਹੀਦੀਆਂ ਪਾਈਆਂ ਹਨ।
ਸਿਦਕ ਰੱਖਿਓ ਗੁਰ ਬਚਨ ਪਰ, ਪਇਓ ਕੇ ਸੰਸਾਸਨ ਨਿਭਾਏ।
ਗੁਰੂ ਦੇ ਬਚਨਾਂ ਤੇ ਸਿਦਕ ਭਰੋਸਾ ਰੱਖ ਕੇ ਜਾਨ ਤਲੀ ਤੇ ਧਾਰ ਕੇ ਖੇਡ ਗਏ, ਗੁਰੂ ਕੇ ਪਿਆਰੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾ ਗਏ।
ਨਾਮ ਠਾਮ ਜਾਤ ਗੋਤ ਬਤਾਉ।
ਕਵੀ ਰਤਨ ਸਿੰਘ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਸਿੰਘਾਂ ਦਾ ਪਿੰਡ, ਉਹਨਾਂ ਸਿੰਘਾਂ ਦੇ ਨਾਮ, ਉਹਨਾਂ ਦੀ ਜਾਤ ਬਰਾਦਰੀ ਗੋਤ ਸਭ ਭਾਈਚਾਰਾ ਉਹਨਾਂ ਦਾ ਦੱਸਦਾ ਹਾਂ।
ਸਿੱਖੀ ਸਾਂਝਿਤ ਟਹਿਲ ਉਠਾਓ।
ਜਿਹੜੇ ਸਿੰਘਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਸੀ।
ਸੁਣੈ ਜਿਸ ਵਿਦ ਬੱਡੀਆਂ ਪਾਸ।
ਔਰ ਜੋ ਮੈਂ ਆਪਣੇ ਵੱਡਿਆਂ ਕੋਲੋਂ, ਆਪਣੇ ਨਾਨਾ ਜੀ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਕੋਲੋਂ ਸੁਣਿਆ ਹੈ, ਜਾਂ ਆਪਣੀ ਮਾਤਾ ਕੋਲੋਂ ਸੁਣਿਆ, ਆਪਣੇ ਪਿਤਾ ਰਾਏ ਸਿੰਘ ਤੋਂ, ਜਾਂ ਹੋਰ ਬਜੁਰਗ ਸਿੰਘਾਂ ਤੋਂ ਚਮਿੰਡੇ ਦੇ ਸਾਖੀ ਸੁਣੀ ਹੈ।
ਕਹੂੰ ਤਿਮੈ ਪੰਥ ਰਖਹਿਤ ਦਾਸ।
ਖਾਲਸਾ ਪੰਥ ਅੱਗੇ ਸੁਣਦਾ ਰਹੇਗਾ, ਇਸ ਵਾਸਤੇ ਮੈਂ ਲਿਖ ਦਿੰਦਾ ਹਾਂ। ਰਤਨ ਸਿੰਘ ਜੀ ਕਹਿੰਦੇ ਹਨ
ਪੁੱਤਵ ਰੰਧਾਵੇ ਚਮੰਡੇ ਬਾਈ ਬਾਸ।
ਕਹਿੰਦੇ ਰੰਧਾਵੇ ਗੋਤ ਜਿਹੜੇ ਜੱਟ ਹਨ, ਇਹ ਚਮੰਡੇ ਦੇ ਇਲਾਕੇ ਵਿਚ ਬਹੁਤ ਵਸਦੇ, ਪਰ ਕਥੂ ਨੰਗਲ ਵੀ ਬਾਬਾ ਬੁੱਢਾ ਸਾਹਿਬ ਜੀ ਰੰਧਾਵੇ ਗੋਤ ਵਿਚੋਂ ਹੀ ਹਨ, ਤੇ ਅੱਗੇ ਰਾਮਾ ਰੰਧਾਵੇ ਦਾ ਇਲਾਕਾ ਹੈ, ਤੇ ਅਜਿੱਤਾ ਰੰਧਾਵਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰੇਮੀ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਹੁਰੇ ਪਰਿਵਾਰ ਸਨ, ਬਾਬਾ ਮੂਲ ਚੰਦ ਜੀ ਚੋਣਾ ਖੱਤਰੀ, ਉਹ ਪਟਵਾਰੀ ਦਾ ਕੰਮ ਕਰਦੇ ਸਨ, ਤੇ ਅਜਿੱਤੇ ਰੰਧਾਵੇ ਦੇ ਪਿਤਾ ਹਿੱਤੇ ਰੰਧਾਵੇ ਦੇ ਕੋਲ ਉਹ ਪਟਵਾਰੀ ਲੱਗੇ ਸਨ। ਸੋ ਇਹ ਰੰਧਾਵਿਆਂ ਦਾ ਹੀ ਇਲਾਕਾ ਹੈ ਸਾਰਾ, ਜਿਹੜਾ ਬਟਾਲੇ ਤੋਂ ਉੱਪਰਲਾ ਇਧਰ ਅੰਮ੍ਰਿਤਸਰ ਤੋਂ ਅਗਲੇ ਪਾਸੇ ਦਾ ਹੈ।
ਮਾਧਿਕ ਕਹਿਰੋਂ ਨੰਗਲ ਪਾਸ।
ਔਰ ਮਾਝੇ ਦੇ ਵਿਚ ਹੀ ਇਹ ਸਾਰੇ ਵਸਦੇ ਜ਼ਿਆਦਾਤਰ ਰੰਧਾਵੇ, ਤੇ ਲਾਗੇ ਕਹਿਰੋਂ ਨਗਰ ਵੀ ਹੈ। ਕਹਿਰੋਂ ਬੜਾ ਪ੍ਰਸਿੱਧ ਸ਼ਹਿਰ ਨਗਰ ਹੈ, ਜਿੱਥੋਂ ਦੇ ਇੱਕ ਮੁੱਖ ਮੰਤਰੀ ਵੀ ਹੋਏ ਸਰਦਾਰ ਪ੍ਰਤਾਪ ਸਿੰਘ ਪੰਜਾਬ ਦੇ। ਇਸ ਤਰ੍ਹਾਂ ਕਹਿਰੋਂ ਨਗਰ ਹੈ ਮਾਝੇ ਦੇ ਵਿਚ।
ਹੁਣ ਮੱਧ ਤੇ ਕੁਛ ਗੁਰਪੰਥ ਆਏ।
ਉਹ ਕਹਿਰੋਂ ਨੰਗਲ ਤੋਂ ਤੇ ਚਮਿੰਡੇ ਤੋਂ ਬਹੁਤ ਸਾਰੇ ਨੌਜਵਾਨ ਖੰਡੇ ਦਾ ਅੰਮ੍ਰਿਤ ਛਕ ਕੇ ਪੰਥ ਖਾਲਸੇ ਚ ਰਲ ਗਏ, ਸਿੰਘ ਸੱਜ ਗਏ।
ਖੰਡੇ ਪੌ ਲਈ ਸਤਰ ਉਠਾਏ।
ਉਹਨਾਂ ਰੰਧਾਵੇ ਨੌਜਵਾਨਾਂ ਨੇ ਸ਼ਸਤਰ ਧਾਰੀ ਹੋ ਕੇ ਖੰਡੇ ਦੀ ਪੌਲ ਛਕ ਕੇ ਸਿੰਘ ਪੰਥ ਵਿਚ ਸ਼ਮੂਲੀਅਤ ਕੀਤੀ।
ਜਿਵੇਂ ਸਤਿਗੁਰੂ ਸ੍ਰੀ ਸਤਿਗੁਰ ਆਗਿਆ ਦਈ।
ਜੋ ਮਹਾਰਾਜ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਆਗਿਆ ਦਿੱਤੀ ਸੀ ਵੀ ਹਰ ਵੇਲੇ ਸ਼ਸਤਰ ਸਜਾ ਕੇ ਰੱਖਣੇ ਆ, ਕਮਰ ਕਸਾ ਕਰਕੇ ਰੱਖਣਾ ਹੈ, ਜੰਗ ਦੀ ਤਿਆਰੀ ਰੱਖਣੀ ਹੈ, ਜਿਵੇਂ ਰੋਜ਼ ਕਹਿੰਦੇ ਵੀ ਬਾਣੀ ਦਾ ਨਿਤਨੇਮ ਕਰਨਾ, ਏਦਾਂ ਸ਼ਸਤਰ ਵਿਦਿਆ ਦਾ ਅਭਿਆਸ ਵੀ ਰੋਜ਼ ਕਰਨਾ। ਇਹ ਮਹਾਰਾਜ ਦਸਮ ਪਾਤਸ਼ਾਹ ਦਾ ਹੁਕਮ ਹੈ ਵੀ ਜਿਹੜਾ ਸਿੰਘ ਨਿਤਨੇਮ ਪੰਜਾਂ ਬਾਣੀਆਂ ਦਾ ਕਰਦਾ, ਰਹਿ ਰਾਸ ਦਾ ਪਾਠ ਕੀਰਤਨ ਸੋਹਲੇ ਦਾ ਜ਼ਰੂਰੀ ਹੈ, ਏਦਾਂ ਸ਼ਸਤਰ ਵੀ ਰੋਜ਼ ਅਭਿਆਸ ਕਰਨਾ। ਇਹ ਉਹ ਪੁਰਾਣੇ ਸਿੰਘ ਪੱਕੇ ਪਹਿਰਾ ਦਿੰਦੇ ਸਨ ਇਸ ਗੱਲ ਉੱਤੇ।
ਵਹੀ ਪਾਤਿਨ ਕਰਨੀ ਠਈ।
ਉਹਨਾਂ ਸਿੰਘਾਂ ਨੇ ਉਹੀ ਬਾਤ ਕਰਨੀ, ਠਾਣ ਲਈ ਵੀ ਅਸੀਂ ਤਾਂ ਮਹਾਰਾਜ ਦਾ ਹੁਕਮ ਮੰਨਣਾ, ਸ਼ਸਤਰ ਵੀ ਨੀ ਛੱਡਣੇ, ਬਾਣੀ ਵੀ ਨੀ ਛੱਡਣੀ।
ਰਲੇ ਪੰਥ ਗੁਰ ਕਰੇ ਦੰਗਾਹੀ।
ਉਹ ਖਾਲਸੇ ਪੰਥ ਵਿਚ ਰਲ ਗਏ ਸਿੰਘ, ਤੇ ਬਾਬੇ ਬੰਦੇ ਬਹਾਦਰ ਦੇ ਨਾਲ ਵੀ ਕਈ ਸਿੰਘ ਸ਼ਾਮਲ ਰਹੇ, ਕਈ ਬਾਅਦ ਵਿਚ ਨਵੇਂ ਵੀ ਸਜੇ, ਤੇ ਬਿਰਤੀ ਦੰਗੇ ਗੋਤ ਵਾਲੀ ਜਾਤ ਗੋਤ ਸਿੰਘਰ ਕੀ ਦੰਗਾ, ਜਾਂ ਦੰਗਾ ਹੀ ਸਤਿਗੁਰ ਤੇ ਮੰਗਾ, ਤੇ ਏਦਾਂ ਦੀ ਬਿਰਤੀ ਸੀ ਉਹਨਾਂ ਸੂਰਬੀਰਾਂ ਦੀ।
ਲਾਹੌਰੋਂ ਦਿੱਲੀ ਰਾਹ ਲੁੱਟ ਖਾਹੀ।
ਉਸ ਵੇਲੇ ਜਦੋਂ ਖਾਲਸਾ ਸਜਿਆ ਤੇ ਖਾਲਸੇ ਨੂੰ ਤੰਗੇ ਤਾਂ ਆਈ ਸੀ, ਪਹਿਲਾਂ ਹੀ ਆਪਾਂ ਸੁਣਦੇ ਆ ਰਹੇ ਹਾਂ ਵੀ ਜਦੋਂ 1699 ਦੀ ਵਿਸਾਖੀ ਨੂੰ ਮਹਾਰਾਜ ਅੰਮ੍ਰਿਤ ਛਕਾਇਆ, ਉਸ ਤੋਂ 6 ਮਹੀਨੇ ਬਾਅਦ ਹੀ ਪੰਜਾਬ 'ਚ ਸਿੰਘਾਂ ਦੇ ਦਲ ਫਿਰਨ ਲੱਗ ਪਏ। ਔਰ ਉਹਨਾਂ ਨੂੰ ਖਰਚੇ ਪਾਣੀ ਦੀ ਬੜੀ ਔਖਿਆਈ ਹੁੰਦੀ ਸੀ, ਫਿਰ ਲੁੱਟਣਾ ਪੈਂਦਾ ਸੀ ਸਰਕਾਰੀ ਖਜ਼ਾਨਾ, ਕਿਉਂਕਿ ਸਰਕਾਰ ਦੇ ਡਰ ਕਰਕੇ ਲੋਕ ਵੀ ਸਿੰਘਾਂ ਨੂੰ ਮਦਦ ਨਹੀਂ ਸੀ ਦਿੰਦੇ। कि सरकार सानू कुछ की कहेगी। ते सरकार ने तो की देना सी खालसे नू, फिर वो लुटना ही पैंदा ना। सो खालसा फिर उन्हां तुरकां तो लुट के खांदा है लाहौर ते दिल्ली दा जिहड़ा रस्ता है, जिहड़ी सड़क लाहौर तो दिल्ली और दिल्ली तो लाहौर जांदी है, उहदे ते कई वारी सरकारी खजाना जाया करदा सी। लाहौर तो दिल्ली जांदा खजाना, खजाना उथों भी आंदा जांदा, फिर सिंह ओ खजाना सरकारी खजाना लुटदे, गरीब मार नहीं सी करदे।
ਜੋ ਚੱਕ ਸੋ ਹੁਤ ਖਾਲਸੇ ਤੌਰ,
ਉਸ ਵੇਲੇ ਜੋ ਖਾਲਸੇ ਦਾ ਤੌਰ ਤਰੀਕਾ ਸੀਗਾ, ਜੋ ਸਿੰਘਾਂ ਦੀ ਉਸ ਵੇਲੇ ਮਰਜ਼ਾਦਾ ਸੀਗੀ,
ਤਿੰਨ ਪੀ ਤੇ ਮੈਂ ਮਚਾਇਓ ਰੋਰ।
ਉਹ ਗੱਭਰੂ ਜਿਹੜੇ ਸੀਗੇ ਚਮਿੰਡੇ ਦੇ ਇਲਾਕੇ ਦੇ ਕੈਰੋਂ ਪਿੰਡ ਦੇ, ਉਹਨਾਂ ਗੱਭਰੂ ਨੌਜਵਾਨ ਸਿੰਘਾਂ ਨੇ ਵੀ ਉਸੇ ਤਰੀਕੇ ਨਾਲ ਹੀ ਰੌਲਾ ਪਾ ਲਿਆ, ਭਾਵ ਸਿੰਘਾਂ ਦੇ ਅੱਜ ਮਰਜ਼ਾਦਾ ਹੈ, ਸਰਕਾਰੀ ਖਜ਼ਾਨੇ ਲੁੱਟਣੇ ਤੇ ਸਿੰਘਾਂ ਨੂੰ ਗਰੀਬਾਂ ਨੂੰ ਛਕਾ ਦੇਣੇ।
ਸੋ ਖਬਰ ਹੈ ਤੁਰਕਣ ਪਾਈ,
ਹੁਣ ਤੁਰਕਾਂ ਦੀ ਵੀ CID ਚੱਲਦੀ ਸੀ ਪਿੰਡਾਂ ਦੇ ਵਿਚ, ਮੁਖਬਰ ਰਹਿੰਦੇ ਸਨ, ਸੂਈਏ ਰਹਿੰਦੇ ਸਨ, ਮਿੰਟ ਮਿੰਟ ਦੀ ਖਬਰ ਸਰਕਾਰ ਨੂੰ ਦਿੰਦੇ ਸਨ। ਉਹਨਾਂ ਸੂਈਆਂ ਨੇ ਖਬਰ ਦਿੱਤੀ ਸਰਕਾਰ ਨੂੰ ਵੀ ਕੈਰੋਂ ਦੇ ਤੇ ਚਮਿੰਡੇ ਦੇ ਇਲਾਕੇ ਦੇ ਸਿੰਘ ਜਿਹੜੇ ਨੇ ਇਹ ਬੜੇ ਧਾੜਵੀ ਜੰਗੀ ਸਿੰਘ ਹਨ,
ਆਏ ਮਰਨ ਉਨ ਕਰਤਾਈ,
ਇਹ ਸਿੰਘਾਂ ਨੂੰ ਮਰਵਾ ਦੇਣਾ ਚਾਹੀਦਾ ਹੈ, ਨਹੀਂ ਤਾਂ ਸਰਕਾਰ ਦੇ ਨਾਲ ਕਿਸੇ ਤਰੀਕੇ ਦਾ ਵੀ ਹੋਰ ਵੱਡਾ ਵਿਰੋਧ ਖੜਾ ਕਰ ਦੇਣਗੇ। ਸੋ ਉਹਨਾਂ ਸਿੰਘਾਂ ਨੂੰ ਮਰਵਾਉਣ ਦੀਆਂ ਸਕੀਮਾਂ ਸਰਕਾਰ ਬਣਾਉਣ ਲੱਗ ਪਈ।
ਸਿੰਘਨ ਪੈ ਗੜਨਾ ਹੁਤੋ ਜਿੱਤ ਕੀ ਓਟ ਲੜਾਹੇ,
ਸਿੰਘਨ ਪੈ ਗੜਨਾ ਹੁਤੋ, ਗੜਨਾ ਕਿਲੇ ਦਾ ਹੈ, ਸਿੰਘਾਂ ਕੋਲ ਕਿਲਾ ਕੋਈ ਨਹੀਂ ਸੀ ਵੀ ਜਿਹਦੇ ਵਿਚ ਵਾਕੀ ਹੋ ਕੇ ਸਰਕਾਰ ਨਾਲ ਲੜ ਸਕਦੇ, ਨਾ ਸਿੰਘਾਂ ਕੋਲ ਕੋਈ ਗੜੀ ਸੀ ਨਾ ਕੋਈ ਕਿਲਾ ਸੀ।
ਓਠ ਨਟ ਰੋਈ ਮਦ ਛਿਪੈ ਕੇ ਖੂਨ ਖੰਡਨ ਮਾਹੇ,
ਉਸ ਵੇਲੇ ਸਿੰਘਾਂ ਦਾ ਲੁਕਣ ਦਾ ਟਿਕਾਣਾ ਕੀ ਸੀਗਾ, ਜੰਗਲ ਸੀਗੇ, ਰੋਈਆਂ ਜਾਂ ਖੂਹਾਂ ਤੇ ਖੱਡਾਂ ਚ ਲੁੱਕ ਕੇ ਟਾਈਮ ਪਾਸ ਕਰਿਆ ਕਰਦੇ ਸੀ। ਇਹੋ ਜਿਹਾ ਸਮਾਂ ਸੀ ਖਾਲਸਾ ਜੀ, ਵਿਪਤਾ ਦੇ ਸਮੇਂ ਵਿਚ ਸਿੰਘਾਂ ਉੱਤੇ ਜਦੋਂ ਸਰਕਾਰ ਸਿਰਾਂ ਦੇ ਮੁੱਲ ਪਾਉਣ ਲੱਗ ਪਈ, ਸਿੰਘਾਂ ਦੇ ਸਿਰ ਵੱਢਣ ਲੱਗ ਪਈ, ਉਸ ਵੇਲੇ ਕੋਈ ਆਸਰਾ ਨਹੀਂ ਸੀ।
ਸੁਣੀ ਸਿੰਘਾਂ ਜਦ ਤੁਰਕਣ ਆਵਾਈ,
ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਵੀ ਤੁਰਕ ਸਾਡੇ ਮਾਰਨ ਦਾ ਬੰਦੋਬਸਤ ਕਰ ਰਹੇ ਨੇ, ਤੁਰਕ ਸਾਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਨੇ, ਤੁਰਕ ਸਾਨੂੰ ਸ਼ਹੀਦ ਕਰਨਾ ਚਾਹੁੰਦੇ ਨੇ,
ਛੱਡ ਕਰ ਕਰ ਗਏ ਬੋਲੇ ਲੁਕਾਈ।
ਸਿੰਘ ਫਿਰ ਉਸ ਵੇਲੇ ਹਰਨ ਭਰਨ ਹੋ ਗਏ, ਆਮ ਲੋਕਾਂ ਦੀ ਬੋਲੀ ਭੱਜ ਗਏ ਪਰ ਖਾਲਸੇ ਦਾ ਬੋਲਾ ਹਰਨ ਭਰਨ ਹੋ ਗਏ। ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਸੋ ਖਾਲਸਾ ਜੀ ਘਰਾਂ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਗਏ, ਬਾਹਰ ਖੇਤਾਂ ਵਿਚ ਰਾਤਾਂ ਕੱਟਣੀਆਂ, ਕਿਤੇ ਜੰਗਲ ਵਿਚ ਟਾਈਮ ਕੱਟਣਾ, ਏਦਾਂ ਫਿਰ ਉਹ ਸਿੰਘ ਆਪਣੇ ਬਚਾ ਲਈ ਚਲੇ ਗਏ।
ਹੁਤੇ ਉਹਨਾਂ ਕਹਿ ਟੱਬਰ ਜੋ,
ਉਹਨਾਂ ਵਿਚਾਰਿਆਂ ਦੇ ਜਿਹੜੇ ਟੱਬਰ ਸੀਗੇ ਬਾਲ ਬੱਚੇ ਸੀਗੇ ਉਹ ਘਰਾਂ ਵਿਚ, ਹੁਣ ਬੱਚੇ ਕਿੱਥੇ ਜਾਣ ਨਿੱਕੇ ਨਿੱਕੇ, ਸਿੰਘ ਤਾਂ ਚਲੇ ਗਏ ਪਰ ਬੀਬੀਆਂ ਦੇ ਬੱਚੇ ਘਰਾਂ ਵਿਚ ਸਨ।
ਰਲ ਮਿਲ ਲੋਕਨ ਬਚ ਰਹੇ ਤੇ
ਉਹ ਵਿਚਾਰੇ ਵੀ ਬਾਲ ਬੱਚੇ ਵੀ ਆਪਣੇ ਆਂਢੀਆਂ ਗੁਆਂਢੀਆਂ ਦੇ ਘਰਾਂ ਚ ਲੁੱਕ ਕੇ ਟਾਈਮ ਕੱਟਿਆ ਕਰਦੇ, ਜਦੋਂ ਫੌਜ ਆਉਂਦੀ ਸੀ ਘਰਾਂ ਦੀ ਤਲਾਸ਼ੀ ਲੈਣ ਲਈ, ਬੀਬੀਆਂ ਆਪਣੇ ਬੱਚੇ ਲੈ ਕੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ, ਰਾਤ ਬਰਾਤੇ ਰਹਿਣਾ ਬੜਾ ਔਖਾ ਸੀਗਾ ਸਮਾਂ ਉਸ ਵੇਲੇ।
ਦਿਨੇ ਸਿੰਘ ਹੁਤ ਥੇ ਤਿਹ ਨਾਏ,
ਤੋ ਦਿਨ ਵੇਲੇ ਸਿੰਘ ਜਿਹੜੇ ਸਨ ਉਹ ਘਰੋਂ ਨਿਕਲ ਜਾਂਦੇ, ਰਾਤ ਨੂੰ ਕਦੀ ਆਉਂਦੇ ਵਿਚਾਰੇ, ਜਦੋਂ ਪ੍ਰਸ਼ਾਦੇ ਦੀ ਭੁੱਖ ਲੱਗਦੀ ਤੇ ਘਰਾਂ ਜਾ ਕੇ ਪ੍ਰਸ਼ਾਦਾ ਛਕਦੇ ਫਿਰ ਨਿਕਲ ਜਾਂਦੇ ਸਨ।
ਰਾਤ ਪਰੀ ਆਵਤ ਘਰ ਮਾਹੇ,
ਰਾਤ ਪਈ ਦੇ ਘਰ ਆਉਣਾ, ਉਹਨਾਂ ਦੀ ਕਹਾਵਤ ਚਲੀ ਆਉਂਦੀ ਹੈ ਮਾਈਆਂ, ਹੁਣ ਤਾਂ ਬੀਬੀਆਂ ਨੂੰ ਪਤਾ ਨੀ, ਆ ਜਿਹੜੇ ਫਿਲਮੀ ਐਕਟਰਾਂ ਦੇ ਗਾਣੇ ਆ ਗਏ ਹੈ ਨਾ, ਪਹਿਲਾਂ ਤਾਂ ਲੋਕ ਗੀਤ ਹੁੰਦੇ ਸੀ ਮਾਝੇ ਮਾਲਵੇ ਵਿਚ, ਤੇ ਵਿਆਹਾਂ ਸ਼ਾਦੀਆਂ ਤੇ ਨਾ ਮਾਈਆਂ ਗੀਤ ਗਾਉਂਦੀਆਂ ਹੁੰਦੀਆਂ ਸੀ। ਇੱਕ ਗੀਤ ਬੜਾ ਪ੍ਰਚਲਿਤ ਹੈ, ਘੋੜਾ ਸਿੰਘਾ ਵੇ ਤੇਰਾ ਡੇਢ ਹਜ਼ਾਰ ਦਾ, ਉਹ ਸਿੰਘਾਂ ਨੂੰ ਉਸ ਵੇਲੇ ਉਹ ਘਰ ਵਾਲੀਆਂ ਗਾਉਂਦੀਆਂ ਹੁੰਦੀਆਂ ਸੀ। ਦਿਲੇ ਦਾ ਜਾਣਾ ਤੇਰਾ ਰਾਤੇ ਦਾ ਆਵਣਾ, ਉਹ ਉਸ ਵੇਲੇ ਦੀ ਅਵਸਥਾ ਹੈ ਵੀ ਸਵੇਰੇ ਹੀ ਵਿਚਾਰਿਆਂ ਨੇ ਚਲੇ ਜਾਣਾ ਘੋੜਿਆਂ ਤੇ ਰਾਤ ਨੂੰ ਕਿਤੇ 12-1 ਵਜੇ ਆਉਣਾ, ਗੱਫਾ ਤਿਆਰ ਹੋਣਾ, ਛੱਕ ਕੇ ਫਿਰ ਚਲੇ ਜਾਣਾ। ਏਦਾਂ ਖਾਲਸੇ ਦੀ ਉਹ ਦਸ਼ਾ ਸੀ ਉਸ ਵੇਲੇ ਬੀਬੀਆਂ ਭੈਣਾਂ ਬਹੁਤ ਔਖਾ ਸਮਾਂ ਕੱਟ ਰਹੀਆਂ ਸਨ
ਕਿਸੇ ਬਾਰ ਤੋਂ ਇਮ ਬਚ ਰਹਿ
ਇਸ ਤਰ੍ਹਾਂ ਵਿਚਾਰੇ ਬਚਾ ਕਰਦੇ ਸੀ ਆਪਣਾ ਦਿਨ ਤਾਂ ਸਾਰਾ ਸਾਰਾ ਦਿਨ ਕਮਾਦਾਂ ਵਿਚ ਰੋਈਆਂ ਵਿਚ ਖੱਡਾਂ ਵਿਚ ਖੂਹਾਂ ਵਿਚ ਜੰਗਲਾਂ ਬੇਲਿਆਂ ਚ ਲੁਕਣਾ ਰਾਤ ਨੂੰ ਕਿਤੇ ਘਰ ਆਉਣਾ ਤੇ ਉਹ ਵੀ ਕਦੀ ਆਉਣਾ ਕਦੀ ਨਾ ਆਉਣਾ ਕਦੀ ਸਿੰਘਾਂ ਦੇ ਸੱਜਣਾ ਮਿੱਤਰਾਂ ਨੇ ਪ੍ਰਸ਼ਾਦੇ ਬਣਾ ਕੇ ਉੱਥੇ ਖੇਤਾਂ ਦੀ ਪਹੁੰਚਾ ਦੇਣੇ ਉੱਥੇ ਛਕ ਲੈਣੇ
ਹੱਥ ਨਾ ਆਏ ਵੈ ਖਾਲੀ ਗਏ
ਤੁਰਕਾਂ ਦੀ ਫੌਜ ਕਈ ਵਾਰੀ ਇਹਨਾਂ ਕੈਰੋਂ ਪਿੰਡ ਦੇ ਤੇ ਚਮਿੰਡੇ ਪਿੰਡ ਦੇ ਸਿੰਘਾਂ ਨੂੰ ਫੜਨ ਆਈ ਪਰ ਇਹ ਨੌਜਵਾਨ ਹੱਥ ਕਾਬੂ ਆਏ ਨਹੀਂ ਹੱਥ ਨਹੀਂ ਆਏ ਇਹ ਬਾਹਰ ਹੀ ਨਿਕਲ ਜਾਂਦੇ ਰਹੇ
ਜਬ ਖਾਲੀ ਤੁਰਕ ਇਮ ਗਏ ਆਏ ਨਮੋਸ਼ੀ ਤਾਹੀ
ਜਦੋਂ ਤੁਰਕ ਆਏ ਦੋ ਚਾਰ ਵਾਰੀ ਉਹਨਾਂ ਨੇ ਛਾਪੇ ਮਾਰੇ ਪਰ ਸਿੰਘ ਲੱਭੇ ਨਹੀਂ ਤੁਰਕਾਂ ਨੂੰ ਬੜੀ ਨਮੋਸ਼ੀ ਹੋਈ ਕਿਉਂਕਿ ਜਦੋਂ ਕਿਸੇ ਨੂੰ ਫੜਨ ਜਾਈਏ ਉਹ ਨਾ ਕਾਬੂ ਆਵੇ ਗੁੱਸਾ ਵੀ ਚੜਦਾ ਉਪਰੋਂ ਝਿੜਕਾਂ ਪੈਂਦੀਆਂ ਅਫਸਰਾਂ ਦੀਆਂ ਤੁਸੀਂ ਕੀ ਕਰਨ ਗਏ ਸੀ ਫੜ ਕੇ ਨਹੀਂ ਲਿਆਏ ਉਹ ਫਿਰ ਬੜੇ ਨਮੋਸ਼ੀ ਹੋਈ ਤੁਰਕਾਂ ਨੂੰ ਵੀ ਇਹ ਕਾਬੂ ਕਿਉਂ ਨਹੀਂ ਆਉਂਦੇ
ਚਿਤਾ ਜਿਮ ਚੂਰਤ ਫਿਰੈ ਮਾਰਨ ਸਿੰਘ ਫਿਰਾਹੀ
ਇਹ ਝੂਰਦੇ ਫਿਰਦੇ ਵਿਚ ਕਿਸੇ ਤਰੀਕੇ ਨਾਲ ਸਿੰਘ ਸਾਡੇ ਕਾਬੂ ਆ ਜਾਣ ਤੇ ਅਸੀਂ ਮਾਰ ਕੇ ਮੁਕਾ ਦਈਏ ਸਿੰਘਾਂ ਨੂੰ
ਤੁਰਕ ਸਿੰਘਾਂ ਫਿਰ ਚਾਹੇ ਮਾਰਨ
ਤੁਰਕ ਸਿੰਘਾਂ ਨੂੰ ਮਾਰਨਾ ਚਾਹੁੰਦੇ ਖਤਮ ਕਰਨਾ ਚਾਹੁੰਦੇ ਉਸ ਵੇਲੇ
ਸਿੰਘ ਵੀ ਚਾਹੇ ਵਕਤ ਗੁਜ਼ਾਰਨਾ
ਸਿੰਘ ਚਾਹੁੰਦੇ ਵਕਤ ਗੁਜ਼ਾਰੀਏ ਟਾਈਮ ਕੱਟੀਏ ਬੜਾ ਮੁਸ਼ਕਲ ਦਾ ਸਮਾਂ ਹੈ ਸਰਕਾਰ ਜਾਨ ਦੇ ਪਿੱਛੇ ਪਈ ਹੈ ਸਿਰਾਂ ਦੇ ਮੁੱਲ ਪਏ ਨੇ ਉਹ ਸਿੰਘ ਵਿਚਾਰੇ ਖੇਤਾਂ ਵਿਚ ਖੱਡਾਂ ਵਿਚ ਰੋਹੀਆਂ ਵਿਚ ਜੰਗਲਾਂ ਵਿਚ ਟਾਈਮ ਕੱਟਦੇ ਨੇ
ਕਹਿ ਸਿੰਘ ਕਬ ਹਮ ਵਕਤ ਆਵਗੋ
ਫਿਰ ਆਪਸ ਗੱਲਾਂ ਕਰਦੇ ਆ ਸਿੰਘ ਕਹਿੰਦੇ ਕਦੇ ਸਾਡਾ ਵੀ ਟਾਈਮ ਆਏਗਾ ਕਦੀ ਸਾਡਾ ਵੀ ਰਾਜ ਹੋਵੇਗਾ ਕਦੀ ਅਸੀਂ ਵੀ ਸਰਦਾਰੀਆਂ ਪਾਵਾਂਗੇ ਅਸੀਂ ਵੀ ਸੁੱਖ ਨਾਲ ਰਵਾਂਗੇ ਘਰਾਂ ਵਿਚ
ਹਮ ਤੈਨ ਲੋਕ ਤੁਰਕ ਜਿੰਦ ਬਚਾਵਗ
ਫਿਰ ਅੱਗੋਂ ਸਿਆਣੇ ਸਿੰਘ ਕਹਿੰਦੇ ਹਾਂ ਖਾਲਸਾ ਜੀ ਜਿਵੇਂ ਆਪਾਂ ਅੱਜ ਲੁਕ ਲੁਕ ਕੇ ਜਾਨਾਂ ਬਚਾਉਂਦੇ ਹਾਂ ਕਦੋਂ ਕਦੀ ਸਮਾਂ ਆਏਗਾ ਇਹ ਤੁਰਕ ਸਿੰਘਾਂ ਤੋਂ ਲੁਕ ਕੇ ਜਾਨ ਬਚਾਇਆ ਕਰਨਗੇ ਇਹ ਭੱਜ ਭੱਜ ਕੇ ਜਾਇਆ ਕਰਨਗੇ ਸਿੰਘਾਂ ਤੋਂ ਡਰਦੇ ਹੋਏ
ਹਣੇ ਹਣੇ ਹੋਏ ਬੈ ਪਤਸ਼ਾਹੀ
ਬਾਣੀ ਪੜਨ ਵਾਲੇ ਭਰੋਸੇ ਵਾਲੇ ਸਿੰਘ ਗੁਰੂ ਦੇ ਪਿਆਰੇ ਉਹ ਕਹਿੰਦੇ ਹੰਨੇ ਹੰਨੇ ਖਾਲਸੇ ਦਾ ਰਾਜ ਹੋ ਜਾਏਗਾ ਥਾਂ ਥਾਂ ਦੇ ਸਿੰਘਾਂ ਦੇ ਘੋੜੇ ਫਿਰਨਗੇ ਫੌਜਾਂ ਹੋਣਗੀਆਂ ਇਹ ਦਬੜੂ ਕੁਸੜੂ ਭੱਜ ਜਾਣਗੇ ਖਾਲਸੇ ਦਾ ਦਬਕਾ ਸੁਣ ਕੇ
ਲਹਿ ਆਪ ਆਪਣੋ ਮੁਲਕ ਉਗਰਾਹੀ
ਇਹ ਪੰਜਾਬ ਆਪਣਾ ਹੈ ਤੇ ਆਪਾਂ ਇਹਦਾ ਸਾਰਾ ਮਾਮਲਾ ਉਗਰਾਇਆ ਕਰਾਂਗੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਵਰ ਦਿੱਤਾ ਹੈ
ਹਮ ਗੁਰ ਬਚਨ ਝੂਠ ਤੋਂ ਨਾਹੀ
ਸਾਡੇ ਗੁਰੂ ਦੇ ਬਚਨ ਝੂਠੇ ਦੇ ਹੋ ਨਹੀਂ ਸਕਦੇ ਉਹਨਾਂ ਨੇ ਕਿਹਾ ਸੀ ਵੀ ਖਾਲਸੇ ਦਾ ਬੋਲਬਾਲਾ ਹੋਵੇਗਾ ਸੁਣੋ ਕਾਜੀ ਰੁਕਨ ਦੀਨ ਸਿੰਘ ਕਰੇਗੇ ਰਾਜ ਇਹ ਬਚਨ ਮੱਕੇ ਮਦੀਨੇ ਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਾਜੀ ਰੁਕਨ ਦੀਨ ਨੂੰ ਕਹੇ ਸਨ ਸੁਣੋ ਕਾਜੀ ਰੁਕਨ ਦੀਨ ਸਿੰਘ ਕਰੇਗੇ ਰਾਜ ਮਲੇਸ਼ ਸੇਖ ਸਭ ਨਿਵੇਂਗੇ ਪੀਰ ਮੁਰੀਦ ਸਾਹਿਬ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮੌਜ ਉਹ ਜੋ ਬਚਨ ਸ੍ਰੀ ਕੁਮਾਰੇ ਗੁਰੂ ਨਾਨਕ ਸਾਹਿਬ ਜੀ ਕੀਤੇ ਹਨ ਉਹ ਪੂਰੇ ਹੋਣੇ ਹੀ ਹੋਣੇ ਹਨ
ਹਮ ਸਹੀ ਜਾਏ ਦੁੱਖ ਕਟੇ ਤਾਹੀ
ਇਹ ਜਿਹੜੇ ਅਸੀਂ ਦੁੱਖ ਕੱਟ ਰਹੇ ਹਾਂ ਸਾਡੀਆਂ ਜਗੀਰਾਂ ਲੱਗ ਰਹੀਆਂ ਨੇ ਸਾਡੀਆਂ ਔਲਾਦਾਂ ਸਾਡੇ ਆਉਣ ਵਾਲੀਆਂ ਪੀੜੀਆਂ ਆਰਾਮ ਨਾਲ ਖਾਣਗੀਆਂ
ਦੋਹਰਾ ਹੁਤੇ ਵਦਨ ਮਦ ਸਾਖ ਮਿਤ ਸਿੰਘ ਬਸੈ ਨਿਜ ਦੇਸ
ਇਹ ਪੰਜਾਬ ਸਿੰਘਾਂ ਦਾ ਹੈ ਤੇ ਪੰਜਾਬ ਦੇ ਰਿਸ਼ਤੇਦਾਰੀਆਂ ਹਨ ਆਪਣੇ ਪਿੰਡਾਂ ਵਿਚ ਪਰਿਵਾਰ ਹਨ ਜਾਣ ਪਛਾਣ ਹੈ ਇਲਾਕੇ ਆਪਣੇ ਹਨ
ਤਿਹੀ ਗੁਜਾਰਾ ਸਿੰਘ ਕਰੈ ਲੁਕ ਛਪ ਰੱਖ ਗੁਰ ਪੇਸ
ਇਕ ਪਿੰਡ ਵਾਲੇ ਦੂਜੇ ਪਿੰਡ ਦੀ ਸੱਥ ਵਿਚ ਜਾ ਕੇ ਟਾਈਮ ਕੱਢਦੇ ਹੈ ਉਥੋਂ ਦੇ ਜਿਹੜੇ ਸੱਜਣ ਮਿੱਤਰ ਇਸ਼ਾਰਾ ਕਰ ਦਿੰਦੇ ਸਹਿਜਧਾਰੀ ਹਿੰਦੂ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਉਹ ਵਿਚਾਰੇ ਉਹਨਾਂ ਨੂੰ ਲੁਕ ਛੁਪ ਕੇ ਪ੍ਰਸ਼ਾਦੇ ਦੋ ਦੋ ਦੇ ਜਾਂਦੇ ਉਹ ਛੱਕ ਕੇ ਗੁਜ਼ਾਰਾ ਕਰ ਲੈਂਦੇ ਤੇ ਖਾਲਸਾ ਜੀ ਇਸ ਤਰ੍ਹਾਂ ਉਹ ਸਮਾਂ ਜਿਹੜਾ ਹੈ ਸਿੰਘ ਕੱਟ ਰਹੇ ਹਨ
ਫਿਰ ਸੁਣੋ ਹੁਣ ਸਿੰਘਣ ਬਾਤ
ਹੁਣ ਸੁਣੋ ਖਾਲਸਾ ਜੀ ਸਿੰਘਾਂ ਦੀ ਬਾਤ
ਕਰਾਏ ਦਿਓ ਜਿਮ ਦੁਸ਼ਟਨ ਘਾਤ
ਦੁਸ਼ਟ ਦਵੇ ਬਾਜ ਲੋਕ ਬਾਜ ਨਹੀਂ ਆਉਂਦੇ ਉਹਨਾਂ ਨੂੰ ਸਬਰ ਨਹੀਂ ਆਉਂਦਾ ਉਹ ਜਿੰਨਾ ਚਿਰ ਦੁਸ਼ਟਾਈ ਨਹੀਂ ਕਰ ਲੈਂਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਦੁਸ਼ਟਾਂ ਨੇ ਚਮਿੰਡੇ ਔਰ ਕੈਰੋਂ ਦੇ ਇਹਨਾਂ ਗੱਭਰੂ ਸਿੰਘਾਂ ਨੂੰ ਕਿਵੇਂ ਸ਼ਹੀਦ ਕਰਾਇਆ ਉਹ ਗੱਲ ਸੁਣੋ
ਬੁਤੋ ਸਜਾਦੋ ਸੁਲਤਾਨੀਓ ਗ੍ਰਾਮ।
ਇੱਥੇ ਸਾਧ ਸੰਗਤ ਜੀ ਜਿਹੜੇ ਇਹ ਪਿੰਡ ਸੀਗੇ ਰੰਧਾਵਿਆਂ ਦੇ, ਇਹਨਾਂ ਪਿੰਡਾਂ ਦੇ ਵਿੱਚ ਸੁਲਤਾਨੀਏ ਵੀ ਬੜੇ ਸਨ, ਲਾਲਾਂ ਵਾਲੇ ਨੂੰ ਸਖੀ ਸਰਵਰ ਨੂੰ ਮੰਨਣ ਵਾਲੇ, ਜਿਹੜੇ ਧੌਂਕਲ ਦੇ ਪੀਰ ਨੂੰ ਮੰਨਦੇ ਹਨ, ਉਹਦਾ ਰੋਟ ਖਾਂਦੇ ਹਨ, ਹੈਨ ਤਾਂ ਹਿੰਦੂ ਪਰ ਭਾਈ ਰਤਨ ਸਿੰਘ ਜੀ ਲਿਖਿਆ ਹੈ ਨਾ ਪਿੱਛੇ, ਉਹ ਕਹਿੰਦੇ ਹੁੱਤੇ ਸਰਵਰੀਏ ਅੱਧੇ ਮੁਸਲਮੇ, ਸਰਵਰੀਏ ਜਿਹੜੇ ਅੱਧੇ ਮੁਸਲਮਾਨ, ਅੱਧੇ ਮੁਸਲਮਾਨ ਕਿਉਂ ਕਿਹਾ, ਨਾ ਹਿੰਦੂਆਂ ਵਾਲੇ ਤੇ ਸਰੀਰ ਹਿੰਦੂਆਂ ਦੇ ਘਰ ਦਾ ਪਰ ਖਾਣਾ ਤੁਰਕ ਦਾ ਜੂਠਾ, ਭਰਾਈ ਦਾ ਲਾਲਾਂ ਵਾਲੇ ਦੇ ਪੀਰ ਦਾ ਉੱਥੇ ਜੂਠ ਖਾਣਾ ਉਹਨਾਂ ਦਾ ਜਿਹੜਾ ਉੱਥੇ ਬੈਠਾ ਹੁੰਦਾ। ਇਸ ਕਰਕੇ ਉਹ ਜਿਹੜੇ ਸੀਗੇ ਉਹ ਸਿੰਘਾਂ ਨਾਲ ਬੜਾ ਵਿਰੋਧ ਰੱਖਦੇ ਸੀਗੇ, ਸਰਕਾਰ ਉਹਨਾਂ ਨੂੰ ਵਰਤਦੀ ਸੀ, ਸਰਕਾਰ ਉਹਨਾਂ ਨੂੰ ਇਉਂ ਵਰਤਦੀ ਸੀ ਵੀ ਇਹ ਜਿਹੜੇ ਸਿੰਘ ਹਨ ਇਹ ਇਹਨਾਂ ਨੂੰ ਮਰਵਾਉਣ ਵਾਸਤੇ, ਇਹ ਜਿਹੜੇ ਬੰਦੇ ਹਨ ਫੜਾਉਣ ਵਾਸਤੇ ਮੁਖਬਰੀ ਕਰਦੇ, CID ਕਰਦੇ। ਉਹ ਜਿਹੜੇ ਸੀਗੇ ਲਾਲਾਂ ਵਾਲੇ ਦੇ ਚੇਲੇ ਸਰਵਰੀਏ,
ਕੁਛ ਕਹਿ ਹਿੰਦੂ ਕਰੇ ਤੁਰਕਣ ਕਾਮ,
ਉਹ ਹੈਣ ਤਾਂ ਹਿੰਦੂ ਸੀ, ਕੰਮ ਤੁਰਕਾਂ ਵਾਲੇ ਕਰਦੇ ਸੀ, ਹਾਲਾਂਕਿ ਸਤਿਗੁਰਾਂ ਨੇ ਤਾਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਖਾਲਸਾ ਸਾਜਿਆ ਸੀ। ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਬਡੋ ਕਲੂ ਮੈਂ ਸਾਕਾ, ਪਰ ਉਹ ਲੋਕ ਸਮਝਦੇ ਨਹੀਂ ਸੀ, ਉਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ ਸੀ, ਉਹ ਆਪਣੇ ਰਾਖਿਆਂ ਨੂੰ ਹੀ ਮਰਵਾਉਣ ਲੱਗੇ ਹੋਏ ਸਨ, ਆਪਣੇ ਭਰਾਵਾਂ ਨੂੰ ਹੀ ਸ਼ਹੀਦ ਕਰਾ ਰਹੇ ਸਨ।
ਹੁਣ ਸਾਤਰ ਲਾਏ ਮੁਸਲੇ ਕਲਾਲ,
ਉਹਨਾਂ ਨੇ ਕਲਾਲਾਂ ਦੀ ਇੱਕ ਬਰਾਦਰੀ ਹੁੰਦੀ ਕਲਾਲ, ਜਿਨ੍ਹਾਂ ਵਿੱਚ ਬਾਬਾ ਜੱਸਾ ਸਿੰਘ ਸਾਹਿਬ ਆਲੂ ਵਾਲੀਏ ਵੀ ਕਲਾਲ ਹੀ ਹੋਏ ਹਨ, ਪਰ ਮੁਸਲਮਾਨ ਵੀ ਕਲਾਲ ਹੁੰਦੇ, ਹਿੰਦੂ ਵੀ, ਕਿਉਂਕਿ ਜਿਹੜੀਆਂ ਅੱਜ ਤੁਸੀਂ ਪਾਕਿਸਤਾਨ ਵਿੱਚ ਦੇਖਦੇ ਹੋ ਮੁਸਲਮਾਨ ਦੀਆਂ ਜਾਤੀਆਂ, ਕਸ਼ਮੀਰ ਜੰਮੂ ਦੀਆਂ, ਇੱਥੋਂ ਤੱਕ ਵੀ ਅਫਗਾਨਿਸਤਾਨ ਤੱਕ, ਇਹਨਾਂ ਦੀਆਂ ਜਾਤਾਂ ਸਾਡੇ ਨਾਲ ਰਲਦੀਆਂ ਹਨ। ਤੁਸੀਂ ਜਿੰਨੀਆਂ ਜਾਤਾਂ ਆਪਣੇ ਪੰਜਾਬ ਦੇ ਵਿੱਚ ਹਨ ਆਪਣੀਆਂ, ਉਨੀ ਹੀ ਪਾਕਿਸਤਾਨ ਜਾ ਕੇ ਦੇਖ ਲਓ। ਕਾਰਨ ਕੀ ਹੈ, ਅੱਧੇ ਮੁਸਲਮਾਨ ਬਣ ਗਏ ਅੱਧੇ ਹਿੰਦੂ ਰਹਿ ਗਏ। ਤੋ ਕਲਾਲ ਬਰਾਦਰੀ ਹਿੰਦੂਆਂ ਵਿੱਚ ਵੀ ਹੈ, ਮੁਸਲਮਾਨਾਂ ਵਿੱਚ ਵੀ ਹੈ। ਜਿਹੜੀ ਹਿੰਦੂਆਂ ਵਿੱਚ ਹੈ ਉਹਨਾਂ ਚੋਂ ਬਾਬਾ ਜੱਸਾ ਸਿੰਘ ਸਾਹਿਬ ਜੀ ਸੁਲਤਾਨੁਲ ਕੌਮ ਪੈਦਾ ਹੋਏ, ਜਿਹੜੀ ਮੁਸਲਮਾਨਾਂ ਵਿੱਚ ਹੈ ਉਹਨਾਂ ਵਿੱਚ ਇਹ ਮੁਖਬਰ ਪੈਦਾ ਹੋਏ। ਦੇਖੋ ਇੱਕੋ ਹੀ ਬਰਾਦਰੀ ਦੇ ਲੋਕ ਹਨ, ਉਹ ਪੰਥ ਦੇ ਵੈਰੀ ਹਨ, ਉਹ ਪੰਥ ਦੇ ਸੇਵਕ ਹਨ। ਕਲਾਲ ਜਾਤੀ ਹੁੰਦੀ ਹੈ, ਉਹਨਾਂ ਦਾ ਕੰਮ ਹੁੰਦਾ ਸ਼ਰਾਬ ਕੱਢ ਕੇ ਵੇਚਣੀ। ਸੋ ਕਲਾਲ ਮੁਸਲਮਾਨ ਜਿਹੜੇ ਸਨ,
ਤੁਰਕਣ ਨਾਲ
ਉਹ ਨੌਕਰੀ ਤੁਰਕਾਂ ਦੀ ਕਰਦੇ ਸਨ, ਤੇ ਨਾਲ ਰਲ ਗਏ ਸੁਲਤਾਨੀਏ ਪਿੰਡਾਂ ਦੇ ਬੰਦੇ, ਇਹਨਾਂ ਨੇ ਅੰਦਰ ਗਿੱਟਮਿਟ ਕੀਤੀ ਵੀ ਆਹ ਜਿਹੜੇ ਸਿੰਘ ਹਨ ਇਹਨਾਂ ਨੂੰ ਛੇਤੀ ਮਰਵਾ ਦਈਏ।
ਮਿਲ ਦੋਇਨ ਮਤੇ ਮਤਾਏ,
ਕਲਾਲਾਂ ਨੇ ਤੇ ਸਰਵਰੀਆਂ ਨੇ ਰਲ ਕੇ ਮਤਾ ਕੀਤਾ ਆਪਸ ਵਿਚ,
ਰੰਧਾਵਨ ਸਿੰਘਨ ਦਈਏ ਮਰਵਾਏ,
ਇਹ ਜਿਹੜੇ ਸਿੰਘ ਹਨ ਰੰਧਾਵਿਆਂ ਚੋਂ ਗੱਭਰੂ ਨੌਜਵਾਨ ਬਣੇ ਇਹਨਾਂ ਨੂੰ ਮਰਵਾ ਦਈਏ।
ਇਹ ਆਏ ਅਬ ਹਮਰੇ ਦਾਏ,
ਇਹ ਸਾਡੇ ਕਾਬੂ ਆਏ ਸਾਡੇ ਇਲਾਕੇ ਵਿਚ ਫਿਰਦੇ, ਆਪਾਂ ਇਹਨਾਂ ਦੀ ਸੂਹ ਲੈ ਕੇ ਇਹਨਾਂ ਨੂੰ ਮਰਵਾ ਦਈਏ।
ਪਹਿਲੋ ਤੁਰਕਨ ਤੇ ਭੂਮ ਲਿਖਵਾਏ,
ਕਲਾਲਾਂ ਨੇ ਤੇ ਜਿਹੜੇ ਆ ਸੀਗੇ ਰੰਧਾਵਿਆਂ ਦੇ ਵਿਚੋਂ ਸਰਵਰੀਏ, ਦੇਖੋ ਇੱਕੋ ਹੀ ਬਰਾਦਰੀ ਹੈ, ਭਰਾਵਾਂ ਨੂੰ ਭਰਾ ਮਰਾ ਰਹੇ ਹੈ, ਲਾਲਚ ਹੈ। ਸਰਵਰੀਏ ਕਹਿੰਦੇ ਵੀ ਪਹਿਲਾਂ ਆਪਾਂ ਨਾ ਸਰਕਾਰ ਕੋਲੋਂ ਜ਼ਮੀਨ ਦਾ ਪਟਾ ਲਿਖਵਾਈਏ ਵੀ ਸਾਨੂੰ ਕੀ ਦਿਓਗੇ ਜੇ ਸਿੰਘਾਂ ਨੂੰ ਮਰਵਾ ਦਿਆਂਗੇ। ਸਰਕਾਰ ਜ਼ਮੀਨਾਂ ਦਿੰਦੀ ਸੀ, ਜਾਇਦਾਦਾਂ ਦਿੰਦੀ ਸੀ, ਜਗੀਰਾਂ ਦਿੰਦੀ ਸੀ, ਜਿਹੜਾ ਸਿੰਘਾਂ ਨੂੰ ਮਰਵਾਵੇ ਮੁਖਬਰੀ ਕਰੇ। ਪਹਿਲੋਂ ਤੁਰਕਣ ਤੇ ਪਟਾ ਲਿਖਵਾਏ, ਪਹਿਲਾਂ ਤੁਰਕਾਂ ਤੋਂ ਆਪਾਂ ਜ਼ਮੀਨ ਦਾ ਪਟਾ ਲਿਖਵਾਈਏ, ਸਾਨੂੰ ਕੋਈ 150 ਕਿੱਲਾ ਸਰਕਾਰ ਦਵੇ, ਫਿਰ ਆਪਾਂ ਸਿੰਘਾਂ ਨੂੰ ਮਰਵਾਵਾਂਗੇ।
ਇਹ ਆਏ ਅਬ ਹਮਰੇ ਦਾਏ,
ਇਹ ਹੁਣ ਸਾਡੇ ਦਾ ਥੱਲੇ ਆਏ, ਮਰਵਾ ਦਈਏ ਸਿੱਖ।
ਗਰਭ 6 ਦਿਨ ਦਈਏ ਕਰਵਾਏ,
ਇਹ ਸਿੰਘਾਂ ਨੂੰ ਤੇ ਮਰਵਾ ਦਈਏ ਤੇ ਇਹਨਾਂ ਦੇ ਜਿਹੜੇ ਬੱਚੇ ਨੇ ਨਾ ਉਹ ਵੀ ਮਰਵਾ ਦਈਏ, ਕਿਉਂਕਿ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਸਾਨੂੰ ਮਿਲਣੀ ਹੈ। ਦੇਖੋ ਬੇਈਮਾਨਾ ਤੇ ਲਾਲਚ ਤੇ ਬੰਦੇ ਨੂੰ ਕਿੱਥੋਂ ਤੇ ਗਿਰਾ ਦਿੰਦਾ। ਸਰਕਾਰ ਨੇ ਜ਼ਮੀਨ ਕੋਈ ਅਸਮਾਨ ਤੋਂ ਤਾਂ ਲਿਆ ਕੇ ਨਹੀਂ ਦੇਣੀ, ਉਹੀ ਦੇਣੀ ਹੈ ਜਿਹੜੀ ਸਿੰਘਾਂ ਕੋਲ ਹੈ। ਅੱਜ ਸਿੰਘਾਂ ਦੇ ਹਲ ਵਗਦੇ ਹੈ, ਅਸੀਂ ਸਿੰਘ ਮਰਵਾ ਦਈਏ ਤੇ ਜ਼ਮੀਨ ਸਾਡੇ ਨਾ ਹੋ ਜਾਏਗੀ। ਫਿਰ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਇਹਨਾਂ ਦੇ ਬੱਚੇ ਜਵਾਨ ਹੋ ਕੇ ਦਾਵਾ ਕਰ ਦੇਣ ਵੀ ਸਾਡੇ ਬਾਪੂ ਦੀ ਜ਼ਮੀਨ ਸਾਡੀ ਹੈ। ਆਪਾਂ ਬੱਚੇ ਵੀ ਮਰਵਾ ਦਈਏ। ਫਿਰ ਕਹਿੰਦੇ ਵੀ ਜੇ ਕਿਤੇ ਪੇਟ ਚ ਬੱਚਾ ਹੋਵੇ ਕਿਸੇ ਸਿੰਘਣੀ ਦੇ, ਉਹ ਨਾ ਜੰਮ ਕੇ ਕਿਤੇ ਦਾਵਾ ਕਰ ਦੇਵੇ। ਇਸ ਕਰਕੇ ਕਹਿੰਦੇ ਗਰਭ ਛੇਦ ਇਹਨ ਦਿਓ ਕਰਵਾਏ, ਪੇਟ ਦੇ ਵਿੱਚ ਬੱਚੇ ਮਾਰ ਦਿਓ। ਇੱਥੋਂ ਤੱਕ ਇਹਨਾਂ ਪਾਪੀਆਂ ਨੇ ਇਹ ਮਤਾ ਕੀਤਾ ਵੀ ਬੱਚੇ ਵੀ ਮਾਰ ਦਿਓ ਤੇ ਜੇ ਕੋਈ ਜੰਮਣ ਵਾਲਾ ਵੀ ਬੱਚਾ ਸਿੱਖਾਂ ਦਾ ਉਹਨੂੰ ਵੀ ਮਾਰ ਦਿਓ, ਬੀਬੀਆਂ ਨੂੰ ਵੀ ਮਾਰ ਦਿਓ, ਕਹਿਣ ਦਾ ਮਤਲਬ ਸੀ। ਹਾਂਜੀ,
ਇਮਹਾਂ ਪੈ ਬਹੁਤ ਤੁਰ ਖੁਸ਼ ਹੋਏ,
ਨਾਲੇ ਸਾਡੇ ਤੇ ਸਰਕਾਰ ਦੀ ਖੁਸ਼ੀ ਹੋਵੇਗੀ, ਨਾਲੇ ਇਹਨਾਂ ਸਿੱਖਾਂ ਦੀ ਜ਼ਮੀਨ ਸਾਡੇ ਨਾਲ ਲੱਗ ਜਾਏਗੀ।
ਸਿਰੋ ਪਾਵ ਇਨਾਮ ਚੈ ਪਾਏ ਸੋਏ,
ਸਿਰੋਪੇ ਮਿਲਣਗੇ, ਸਰਕਾਰ ਅਹੁਦੇ ਦੇਵੇਗੀ, ਸਾਡਾ ਸਤਿਕਾਰ ਹੋਵੇਗਾ। ਇਹਨਾਂ ਸਿੱਖਾਂ ਨੂੰ ਆਪਾਂ ਕੀ ਲੈਣਾ, ਇਹ ਮਰ ਜਾਣਗੇ, ਇਹਨਾਂ ਦੇ ਬੱਚੇ ਮਰ ਜਾਣਗੇ, ਜਨਾਨੀਆਂ ਮਾਰ ਦਿਆਂਗੇ, ਸਾਰਾ ਪਿੰਡ ਖਾਲੀ ਕਰਕੇ ਆਪਾਂ ਮਾਲਕ ਬਣਾਂਗੇ।
ਗੁਪਤ ਪਾਪ ਦੋਇਨ ਕਿਨ ਲੈਓ,
ਇੱਦਾਂ ਸਰਵਰੀਆਂ ਨੇ ਜਿਹੜੇ ਹਿੰਦੂ ਸਨ ਤੇ ਜਿਹੜੇ ਸਾਧ ਸੰਗਤ ਜੀ ਕਲਾਲ ਮੁਸਲਮਾਨ ਸਨ, ਇਹਨਾਂ ਨੇ ਰਲ ਕੇ ਗੁਪਤ ਪਾਪ ਆਪਸ ਇਕੱਠੀ ਕਰ ਲਈ ਵੀ ਆਪਾਂ ਸਿੱਖਾਂ ਦਾ ਬੀਜ ਨਾਸ ਕਰਨਾ ਹੈ, ਖਤਮ ਕਰ ਦੇਣੇ ਆ ਇਹ ਜਿਹੜੇ ਸਿੰਘ ਸਾਡੇ ਇਲਾਕੇ ਵਿਚ ਹਨ।
ਜਾਏ ਤੁਰਕਣ ਪੈ ਤਿਮੀ ਕਹਿਓ,
ਇਹਨਾਂ ਦੇ ਜਿਹੜੇ ਮੋਹਰੀ ਬੰਦੇ ਸੀਗੇ, ਲਾਲਚੀ ਲੋਭੀ ਬੰਦੇ, ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਕੋਲ ਜਾ ਕੇ ਤੁਰਕਾਂ ਕੋਲ ਇਹ ਗੱਲ ਕਹੀ ਵੀ ਅਸੀਂ ਸਿੱਖਾਂ ਨੂੰ ਮਰਵਾ ਦਿੰਦੇ ਆ, ਪਰ ਸਾਡੇ ਨਾਲ ਵਾਅਦਾ ਕਰੋ ਵੀ ਸਿੱਖਾਂ ਦੀ ਜਿੰਨੀ ਜ਼ਮੀਨ ਹੈ ਉਹ ਸਾਨੂੰ ਮਿਲੇਗੀ।
ਜੋਨ ਆਖੀ ਤੁਰਕਣ ਕੋ ਉਨਤਿਮ ਹੀ ਮਨ ਲੀਨ,
ਤੁਰਕ ਕੀ ਚਾਹੁੰਦੇ ਸੀ, ਉਹ ਚਾਹੁੰਦੇ ਹੀ ਇਹ ਸੀ ਵੀ ਖਤਮ ਹੋ ਜਾਣੇ। ਉਹਨਾਂ ਨੇ ਮੰਨ ਲਈ ਗੱਲ ਵੀ ਜੇ ਤੁਸੀਂ ਸਿੱਖਾਂ ਨੂੰ ਮਾਰ ਦਿਓ ਸਾਨੂੰ ਕੋਈ ਇਤਰਾਜ ਨਹੀਂ, ਬਲਕਿ ਅਸੀਂ ਤਾਂ ਤੁਹਾਨੂੰ ਹੋਰ ਇਨਾਮ ਦਿਆਂਗੇ, ਸਿੱਖਾਂ ਦੀ ਜ਼ਮੀਨ ਦਾ ਪਟਾ ਤੁਹਾਡੇ ਨਾਲ ਕਰ ਦਿਆਂਗੇ, ਤੁਸੀਂ ਅੱਜ ਸਿੱਖਾਂ ਦੇ ਹਾਲ ਵਗਦੇ ਆ ਕੱਲ ਨੂੰ ਤੁਹਾਡੇ ਵਗਣ ਲੱਗ ਜਾਣਗੇ। ਏਦਾਂ ਦਾ ਤੁਰਕਾਂ ਨੇ ਕਹਿਣਾ ਸਵੀਕਾਰ ਕਰ ਲਿਆ ਇੱਕ ਦੂਜੀ ਦਾ।
ਗ੍ਰਾਮ ਨਾਮੋ ਗਰਭ ਛੇਦ ਚੌਦ ਲਿਖੀ ਜ਼ਮੀਨ,
ਇਹ ਸਾਰੇ ਪਿੰਡ ਦੇ ਜਿੰਨੇ ਸਿੱਖ ਨੇ ਮਾਰ ਦਿਓ, ਇਹਨਾਂ ਦੇ ਬੱਚੇ ਮਾਰ ਦਿਓ। ਜੇ ਕਿਸੇ ਸਿੱਖਣੀ ਦੇ ਪੇਟ ਚ ਵੀ ਬੱਚਾ ਆਇਆ ਉਹਦਾ ਪੇਟ ਚਾਕ ਕਰਕੇ ਬੱਚਾ ਮਾਰ ਦਿਓ, ਖਤਮ ਕਰ ਦਿਓ, ਬੀਜ ਨਾਸ ਕਰ ਦਿਓ ਸਿੱਖਾਂ ਦਾ। ਉਸ ਤੋਂ ਬਾਅਦ ਤੁਹਾਨੂੰ ਇਹ ਸਾਰੀ ਜ਼ਮੀਨ ਤੁਹਾਡੇ ਨਾਂ ਹੋ ਜਾਏਗੀ, ਹੋਰ ਵੀ ਤੁਹਾਨੂੰ ਪਿੰਡਾਂ ਦੇ ਨਾਮ ਜਗੀਰਾਂ ਤੁਹਾਡੇ ਨਾਂ ਕਰ ਦਿਆਂਗੇ।
ਤੁਰਕ ਚੈਤ ਹੁਤ ਥੇ ਯਹੀ ਬਾਤ,
ਤੁਰਕ ਤੇ ਹੀ ਚਾਹੁੰਦੇ ਸੀ ਵੀ ਹਿੰਦੂ ਜਿਹੜੇ ਨੇ ਇਹ ਸਿੱਖ ਆਪਸ ਲੜਦੇ ਰਹਿਣ, ਕਿਉਂਕਿ ਸਿੱਖ ਜਿਹੜੇ ਹਿੰਦੂਆਂ ਦੀ ਰਾਖੀ ਕਰਦੇ ਸੀ, ਜਦੋਂ ਹਿੰਦੂ ਹੀ ਸਿੱਖਾਂ ਨੂੰ ਮਾਰਨ ਲੱਗ ਪਏ ਤੇ ਫੇਰ ਸਿੱਖਾਂ ਨੇ ਇਹਦਾ ਆਪੇ ਹੌਸਲਾ ਟੁੱਟ ਜਾਣਾ, ਇਹ ਖਤਮ ਹੋ ਜਾਣਗੇ। ਇਹ ਤੁਰਕਾਂ ਦੀ ਸੋਚ ਸੀਗੀ ਉਸ ਵੇਲੇ।
ਜਿਵ ਕਿਮ ਹੋਏ ਸਿੰਘਣ ਕੋ ਘਾਤ,
ਜਿਵੇਂ ਕਿਵੇਂ ਸਿੰਘਾਂ ਦਾ ਘਾਤ ਸਿੰਘਾਂ ਦੇ ਭਰਾਵਾਂ ਕੋਲੋਂ ਹੀ ਕਰਵਾਉਣ ਲੱਗੇ ਆ, ਨੀਤੀ ਹੈ ਉਹ ਕੂਟਨੀਤੀ ਨਾਲ, ਦੇਖੋ ਲਾਲਚ ਦੇ ਕੇ ਭਰਾ ਤੋਂ ਭਰਾ ਮਰਵਾ, ਉਹ ਵੀ ਰੰਧਾਵੇ ਜਿਹੜੇ ਮਾਰਨ ਵਾਲੇ, ਉਹ ਵੀ ਰੰਧਾਵੇ ਜਿਹੜੇ ਸਿੰਘ, ਉਹ ਵੀ ਰੰਧਾਵੇ, ਬਸ ਇੰਨਾ ਵੀ ਉਹ ਸਿੰਘ ਸੱਜ ਗਏ ਆ, ਸਰਕਾਰ ਦੇ ਬਾਗੀ ਹੈ ਤੇ ਇਹ ਰੰਧਾਵੇ ਲਾਲਾਂ ਵਾਲੇ ਨੂੰ ਮੰਨਦੇ ਆ ਤੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਰਵਾ ਦਿੰਦੇ ਆ। ਹਾਂਜੀ,
ਜਿਮ ਜਿਮ ਉਨਕੋ ਸਿੰਘ ਦਿਸ ਆਵਤ,
ਜਿਵੇਂ ਜਿਵੇਂ ਇਹਨਾਂ ਨੂੰ ਸਿੰਘ ਦਿਸਦੇ,
ਜੋ ਚਾਹਤ ਤੁਰਕਣ ਤੇ ਮਨਵਾਵਤ,
ਬਸ ਸਿੰਘਾਂ ਦਾ ਮੁੱਲ ਪਵਾ ਲੈਂਦੇ, ਸਰਕਾਰ ਕੋਲੋਂ ਮਨਾ ਲੈਂਦੇ, ਸਰਕਾਰ ਮੰਨ ਜਾਂਦੀ ਠੀਕ ਹੈ ਮਾਰ ਦਿਓ ਅਸੀਂ ਤੁਹਾਨੂੰ ਆਹ ਦੇ ਦਿਆਂਗੇ, ਉਹ ਕਹਿੰਦੇ ਸਾਨੂੰ ਇੰਨੀ ਜ਼ਮੀਨ ਚਾਹੀਦੀ, ਸਰਕਾਰ ਕਹਿੰਦੀ ਦੇ ਦਿਆਂਗੇ, ਜੋ ਮਨਾਉਣਾ ਹੁੰਦਾ ਮਨਾ ਲੈਂਦੇ ਆ ਰੰਧਾਵੇ।
ਦੋਹਰਾ ਸਿੰਘਨ ਖਬਰ ਇਹ ਨੈ ਪਈ ਉਨ ਗਵਾਂਢੀ ਸਿਲ ਕਰਵਾਏ,
ਸਿੰਘਾਂ ਵਿਚਾਰਿਆਂ ਨੂੰ ਕਿੱਥੇ ਇੰਨੀ ਫੁਰਸਤ ਸੀ ਕਿ ਉਹਨਾਂ ਨੂੰ ਇਸ ਗੱਲ ਦੀ ਖਬਰ ਮਿਲਦੀ ਕਿ ਸਾਡੇ ਗੁਆਂਢੀ ਹੀ ਸਾਡੇ ਜਾਨ ਦੇ ਵੈਰੀ ਬਣ ਚੱਲੇ, ਸਾਡੇ ਮੁਖਬਰ ਬਣ ਗਏ, ਸਾਡੇ ਕੋਲ ਰਹਿਣ ਵਾਲੇ, ਸਾਡੇ ਗੁਆਂਢ ਚ ਰਹਿਣ ਵਾਲੇ, ਸਾਡੇ ਖੂਨ ਦੇ ਪਿਆਸੇ ਬਣ ਗਏ। ਇਹ ਸਾਡੀ ਸਿਲ ਦਾ ਮਤਲਬ ਹੁੰਦਾ CID ਕਰਨੀ, ਪਿੱਛਾ ਕਰਨਾ, ਖੋਜ ਕੱਢਣੀ, ਇਹ ਤੇ ਸਾਡੀ ਸੂਹ ਰੱਖਦੇ ਨੇ, ਸਾਡੀ ਸਰਕਾਰ ਨੂੰ ਸੂਹ ਦਿੰਦੇ ਨੇ।
ਉਸੀ ਗਿਰਦ ਛਪ ਦਿਨ ਰਹਿ ਰਾਤੀ ਆਵੇ ਗਰਾਏ,
ਵਿਚਾਰੇ ਸਿੰਘ ਦਿਨੇ ਤਾਂ ਲੁਕ ਛਿਪ ਕੇ ਬਾਹਰ ਖੇਤਾਂ ਚ ਚਲੇ ਜਾਂਦੇ ਸੀਗੇ ਤੇ 2-4-10 ਮੀਲ ਇਧਰ ਉਧਰ ਘੋੜਾ ਘੁਮਾਇਆ, ਰਾਤ ਨੂੰ ਵਿਚਾਰੇ ਘਰ ਆਉਂਦੇ ਸੀ ਕਿਤੇ ਕੋਈ 10 ਵਜੇ, ਕੋਈ 11 ਵਜੇ, ਕੋਈ 12 ਵਜੇ ਪ੍ਰਸ਼ਾਦਾ ਛਕਣ ਆਉਂਦੇ ਸੀ ਘਰਾਂ ਨੂੰ ਸਿੰਘ।
ਜਿਸ ਨਿਚ ਦਿਵਸ ਸਿੰਘਣ ਕੋ ਹੋਏ, ਜਿਸ ਨਿਸ ਦਿਵਸ ਸਿੰਘਣ ਕੋ ਹੋਏ।
ਕਹਿੰਦੇ ਜਿਸ ਦਿਨ ਰਾਤ ਨੂੰ ਸਿੰਘ ਇਕੱਠੇ ਹੁੰਦੇ ਸੀਗੇ,
ਸਿੰਘ ਹੋਏ ਕਤਰ ਨਿਸ ਤੈ ਸੋਏ।
ਉਹ ਰਾਤ ਨੂੰ ਗੁਰਮਤਾ ਕਰਦੇ ਸੀ, ਦਿਨੇ ਤਾਂ ਵਿਚਾਰੇ ਕਮਾਦਾਂ ਵਿਚ, ਚਰੀਆਂ ਵਿਚ, ਦੂਰ ਖੇਤਾਂ ਚ ਜਿੱਥੇ ਕੋਈ ਬੰਦਾ ਨਾ ਜਾਂਦਾ ਹੋਵੇ, ਕੋਈ ਜੰਗਲ ਵਿਚ ਤਮ ਸਮਾਂ ਕੱਟਦੇ ਸੀਗੇ।
ਤੈ ਦੁਸ਼ਟਨ ਸਿਲ ਸਿੰਘਨ ਕਰਾਈ।
ਰਾਤ ਨੂੰ ਜਿੱਥੇ ਇਕੱਠੇ ਹੁੰਦੇ ਸੀਗੇ, ਤੁਰਕਾਂ ਨੇ ਉਹਨਾਂ ਦੀ ਪੂਰੀ ਉਹਨਾਂ ਦੀ ਸੂਹ ਲੈ ਲਈ। ਗੁਆਂਢੀਆਂ ਨੇ ਦੇ ਤੀ ਕਿ ਉਹ ਜਿਹੜੇ ਲਾਲਚੀ ਬਣ ਗਏ ਸੀ ਵੀ ਇਹਨਾਂ ਦੀ ਜ਼ਮੀਨ ਸਾਨੂੰ ਦਿਓਗੇ, ਅਸੀਂ ਇਹਨਾਂ ਦੇ ਸਾਨੂੰ ਸੂਹ ਦਿਆਂਗੇ। ਉਹਨਾਂ ਨੇ ਉਹ ਗੱਭਰੂ ਨੌਜਵਾਨ ਸਿੰਘਾਂ ਦੀ, ਖਾੜਕੂ ਸਿੰਘਾਂ ਦੀ ਖਬਰ ਜਿਹੜੀ ਹੈ ਸਰਕਾਰ ਨੂੰ ਦੇ ਦਿੱਤੀ।
ਇੱਕ ਸੁਲਤਾਨੀ ਪਿੰਡੀ ਮਾਹੀ।
ਉਹ ਸੁਲਤਾਨੀ ਪਿੰਡ ਵਿਚ ਹੀ ਰਹਿੰਦੇ ਸੀਗੇ।
ਸੋ ਸੇਲੂ ਉਨ ਰੱਖਿਓ ਬਣਾਏ।
ਉਹਨਾਂ ਵਿਚੋਂ ਇੱਕ ਬੜਾ ਸੂਹੀਆ ਸੀ ਸਰਕਾਰੀ, ਉਹ ਪੱਕਾ ਰੱਖਿਆ ਸੀ ਸੇਲੂ ਬਣਾ ਕੇ, ਸੂਹੀਆ ਬਣਾ ਕੇ ਵੀ ਇਹ ਤੂੰ ਹਰ ਵੇਲੇ ਦੀ ਨਿਗਾਹ ਰੱਖਣੀ ਹੈ। ਉਹਦਾ ਹਰ ਵੇਲੇ ਬਸ ਜਿਵੇਂ ਕੁੱਤਾ ਸੁੰਘਦਾ ਫਿਰਦਾ ਨਾ, ਉਹ ਸਿੰਘਾਂ ਦੀ ਖਬਰ ਲੈਂਦਾ ਫਿਰਦਾ ਸੀਗਾ ਪਿੱਛੇ ਪਿੱਛੇ।
ਸਭੀ ਖਬਰ ਦੈ ਜਟਨ ਪਹੁੰਚਾਏ।
ਉਹ ਜਿਹੜਾ ਸੂਹੀਆ ਸੀਗਾ ਉਹ ਰੰਧਾਵਿਆਂ ਨੂੰ ਤੇ ਕਲਾਲਾਂ ਨੂੰ ਖਬਰ ਦਿੰਦਾ ਸੀ, ਉਹ ਅੱਗੇ ਦਿੰਦੇ ਸੀਗੇ।
ਦੇ ਜੱਟ ਆ ਕੇ ਤੁਰਕਨ ਕਲਾਏ।
ਉਹ ਜਿਹੜਾ ਸੂਹੀਆ ਫਿਰਦਾ ਸੀ ਉਹ ਜਾ ਕੇ ਜੱਟਾਂ ਨੂੰ, ਚੌਧਰੀਆਂ ਨੂੰ ਖਬਰ ਕਰਦਾ ਸੀ ਰੰਧਾਵਿਆਂ ਨੂੰ, ਤੇ ਉਹ ਜਿਹੜੇ ਰੰਧਾਵੇ ਜੱਟ ਸੀਗੇ ਉਹ ਤੁਰਕਾਂ ਨੂੰ ਖਬਰ ਕਰਦੇ ਸੀ।
ਹਿਮ ਸਿੰਘਨ ਲਈ ਮੌਤ ਤਕਾਏ।
ਇਸ ਤਰ੍ਹਾਂ ਖਾਲਸਾ ਜੀ ਉਹਨਾਂ ਸਿੰਘਾਂ ਦਾ ਸਮਾਂ ਆ ਗਿਆ, ਸ਼ਹੀਦੀਆਂ ਦਾ ਸਮਾਂ ਆ ਗਿਆ ਉਹਨਾਂ ਦਾ।
ਦੋਹਰਾ ਕਹਿਨੇ ਕੋ ਹੂਤ ਹਿੰਦੂ ਕੰਸੋ ਤੁਰਕ ਕਰਾਏ।
ਕਹਿਣ ਨੂੰ ਤੇ ਉਹ ਹਿੰਦੂ ਸੀਗੇ ਪਰ ਕੰਮ ਤੁਰਕਾਂ ਵਾਲੇ ਹੀ ਕਰ ਰਹੇ ਸਨ, ਆਪਣੇ ਭਾਈਆਂ ਨੂੰ, ਆਪਣੀ ਗੋਤ ਬਰਾਦਰੀ ਦੇ ਬੰਦਿਆਂ ਨੂੰ ਮਰਵਾਉਣ ਲਈ ਤਿਆਰ ਹੋਏ ਪਏ ਸਨ।
ਹਿੰਦੀਓਨ ਹਿੰਦੂ ਫੜ ਦੇਵੇ ਮਰਵਾਏ ਸੀਸ ਕਟਵਾਏ।
ਆਪਣੇ ਭਰਾਵਾਂ ਨੂੰ ਹੀ ਜਿਨ੍ਹਾਂ ਦੇ ਚਾਚੇ ਤਾਏ ਲੱਗਦੇ ਸਨ, ਰਿਸ਼ਤੇਦਾਰ ਸ਼ਰੀਕਾ ਹੀ ਸੀਗਾ ਇੱਕ ਤਰ੍ਹਾਂ ਦਾ, ਕਿਸੇ ਦਾ ਦਾਦਿਓ ਰਿਸ਼ਤਾ ਪਟਿਆ, ਕਿਸੇ ਦਾ ਅਗਾਂਹ ਇੱਕ ਦੋ ਪੀੜ੍ਹੀਆਂ, ਤੇ ਉਹ ਸ਼ਰੀਕੇ ਵਾਲੇ ਆਪਣੇ ਭਾਈਆਂ ਨੂੰ ਮਰਵਾਉਣ ਦੇ ਲਈ ਇਹ ਮੁਖਬਰੀ ਕਰ ਰਹੇ ਸਨ ਉਸ ਵੇਲੇ।
ਚੌਪਈ ਸਿੰਘਨ ਮੌਤ ਹੋਤ ਨੇੜੇ ਆਈ।
ਉਹਨਾਂ ਸਿੰਘਾਂ ਦੀ ਮੌਤ ਦਾ ਸਮਾਂ ਨੇੜੇ ਆ ਗਿਆ। ਪਰਮੇਸ਼ਰ ਨੇ ਜੋ ਵਿਧ ਬਣਾਈ ਹੁੰਦੀ ਹੈ ਹੁੰਦਾ ਤੇ ਉਹੀ ਹੈ, ਇੱਥੇ ਜ਼ੋਰ ਨਹੀਂ ਕਿਸੇ ਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਕਿਸੇ ਦੀ ਕੋਈ ਸਿਆਣਪ ਨਹੀਂ ਚੱਲਦੀ। ਭਾਣਾ ਜੋ ਪਰਮੇਸ਼ਰ ਦਾ ਵਰਤਣਾ ਹੁੰਦਾ ਉਹ ਵਰਤ ਕੇ ਰਹਿੰਦਾ ਹੈ। ਹਾਂਜੀ,
ਸਿੰਘ ਵੜੇ ਕਿਤ ਨਿਸਕਰ ਤਾਈ।
ਇੱਕ ਦਿਨ ਰਾਤ ਨੂੰ ਸਿੰਘ ਇਕੱਠੇ ਹੋ ਕੇ ਆਪੋ ਆਪਣੇ ਘਰਾਂ ਚ ਆਏ।
ਦੁਸ਼ਟ ਸੇਲੂ ਦਈ ਸੇਲ ਪਹੁੰਚਾਏ।
ਦੁਸ਼ਟ ਜਿਹੜਾ ਸੂਹੀਆ ਫਿਰਦਾ ਸੀ ਉਹਨੇ ਸੂਹ ਪਹੁੰਚਾ ਦਿੱਤੀ।
ਆਏ ਤੁਰਕਨ ਲਯੋ ਘੇਰੋ ਪਾਏ।
ਤੁਰਕਾਂ ਦੀ ਫੌਜ ਕਿਤੇ ਨੇੜੇ ਹੀ ਸੀ, ਉਹਨਾਂ ਨੇ ਆ ਕੇ ਸਿੰਘਾਂ ਦੇ ਘਰਾਂ ਨੂੰ ਰਾਤ ਨੂੰ ਘੇਰਾ ਪਾ ਲਿਆ।
ਚਾਰ ਤਰਫ ਤਿੰਨ ਫੌਜ ਖੁੜਵਾਈ।
ਆਲੇ ਦੁਆਲੇ ਪਿੰਡ ਦੇ ਚਾਰੇ ਪਾਸੇ ਫੌਜਾਂ ਹੀ ਫੌਜਾਂ ਤੁਰਕਾਂ ਦੀਆਂ ਹੋ ਗਈਆਂ, ਇਕਦਮ ਗਾਰਦਾਂ ਛਾ ਗਈਆਂ।
ਕੌਲੋ ਝੱਪ ਦੁਸ਼ਟ ਝੱਟ ਪੀ ਆਈ।
ਔਰ ਸਾਰੇ ਪਾਸੇ ਤੁਰਕਾਂ ਦੀ ਫੌਜ ਵੇਖ ਕੇ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਦੀ ਉਹਨਾਂ ਨੇ ਤਿਆਰੀ ਕਰ ਲਈ।
ਘੇਰਾ ਕਿਨੋ ਬਹੁਤ ਤੜਕਾਏ।
ਔਰ ਜਿਹੜੇ ਰੰਧਾਵੇ ਜੱਟ ਸੀਗੇ ਉਹ ਵੀ ਡਾਂਗਾਂ ਬਰਛੇ ਲੈ ਕੇ ਸਿੰਘਾਂ ਨੂੰ ਮਾਰਨ ਲਈ ਉਹ ਵੀ ਅੱਗੇ ਹੋ ਕੇ ਲੜਨ ਨੂੰ ਤਿਆਰ। ਜਿਹੜੇ ਕਲਾਲ ਸੀਗੇ ਸ਼ਰਾਬ ਕੱਢਣ ਵਾਲੇ ਮੁਸਲਮਾਨ ਬਣੇ ਹੋਏ ਉਹ ਵੀ ਨਾਲ, ਯਾਨੀ ਕਿ ਸਰਕਾਰ ਦੀ ਫੌਜ ਦੇ ਨਾਲ ਪਿੰਡਾਂ ਦੇ ਇਲਾਕੇ ਦੇ ਲੋਕ ਵੀ ਜੁੜ ਗਏ।
ਅੰਦਰੋਂ ਜਾਨ ਕੁਤੋਂ ਪਾਏ।
ਕਹਿੰਦੇ ਅੰਦਰੋਂ ਕੋਈ ਲੰਘ ਨਾ ਜਾਏ, ਅੰਦਰੋਂ ਜਾਨ ਨਾ ਕੁਤੋਂ ਪਾਏ, ਕਿਧਰੋਂ ਸਿੰਘ ਕੋਈ ਨਿਕਲ ਨਾ ਜਾਏ ਅੰਦਰੋਂ। ਇਹੋ ਜਿਹਾ ਪੱਕਾ ਬੰਦੋਬਸਤ ਕੀਤਾ ਉਹਨਾਂ ਨੇ।
ਦੋਹਰਾ ਜਿਮ ਦੁਸ਼ਟ ਸੁਲਤਾਨੀ ਜੱਟ ਕਹੇ ਤਿਪੇ ਤੁਰਕ ਕਮਾਹੇ।
ਸੁਲਤਾਨੀ ਰੰਧਾਵੇ ਜੱਟ ਕਹਿੰਦੇ ਸੀਗੇ ਉਵੇ ਹੀ ਤੁਰਕ ਕਰਦੇ ਸੀ।
ਰਲ ਮਿਲ ਦੋਨ ਸਿੰਘ ਕਟੇ ਲਭਿਓ ਸੋ ਛੱਡਿਓ ਨਾਹੀ।
ਇਹ ਬੜੀ ਭਾਰੀ ਫੌਜ ਸੀ, ਹੱਲਾ ਬੋਲ ਤਾਂ ਸਿੰਘ ਵਿਚਾਰੇ ਘਰਾਂ ਵਿਚ, ਕੋਈ ਇੱਕ ਘਰ ਚ ਇੱਕ ਸਿੰਘ ਹੁੰਦਾ, ਵੱਧ ਤੋਂ ਵੱਧ ਦੋ ਹੁੰਦੇ ਆ, ਉਹ ਆਪਣੇ ਆਪਣੇ ਘਰਾਂ ਚ ਘਿਰ ਗਏ। ਕਿੰਨਾ ਕੁ ਲੜ ਸਕਦੇ, ਇੰਨਾ ਕਿਹੜਾ ਅਸਲਾ ਸੀ ਉਹਨਾਂ ਕੋਲ ਜਿਹੜਾ ਦੂਰੋਂ ਗੋਲੀਆਂ ਚਲਾ ਲੈਂਦੇ, ਕਿਸੇ ਕੋਲ ਬਰਛਾ ਕਿਸੇ ਕੋਲ ਤਲਵਾਰ। ਉਹ ਘਿਰ ਗਏ ਤੇ ਫਿਰ ਉਹ ਸਾਰੇ ਦੇ ਸਾਰੇ ਸਿੰਘ ਕੈਰੋਂ ਪਿੰਡ ਦੇ ਚਵਿੰਡੇ ਦੇ ਘਰਾਂ ਵਿਚ ਹੀ ਮਾਰ ਦਿੱਤੇ ਰਾਤੋ ਰਾਤ।
ਚੌਦਾਂ ਲੱਭੇ ਚੌਦੀ ਲੱਭੇ ਉਨ ਵਡਣ ਕੋ ਪਰਸੇ ਦੀਨੇ ਕਾਟ,
ਕਹਿੰਦੇ ਜਿਹੜੇ ਉਹਨਾਂ ਵਿਚੋਂ ਲੱਭੇ ਉਹ ਸਿਰ ਵੱਢ ਕੇ ਉਹਨਾਂ ਦੇ ਸਿੰਘਾਂ ਦੇ,
ਹੁਣ ਸਿੰਘਾਂ ਕੀ ਕੁੱਲ ਸਮਝ ਔਰ ਦੀਏ ਕੱਟ ਜਾਟ,
ਕਹਿੰਦੇ ਸਿੰਘ ਤੇ ਮਾਰੇ ਹੀ, ਹੋਰ ਵੀ ਜਿਹੜੇ ਆਂਢੀ ਗੁਆਂਢੀ ਵਿਚਾਰੇ ਸੀਗੇ ਨਾ ਉਹਨਾਂ ਨੂੰ ਵੀ ਸਿੰਘਾਂ ਦਾ ਪਰਿਵਾਰ ਸਮਝ ਕੇ ਮਾਰ ਦਿੱਤਾ। ਰਾਤ ਦਾ ਟਾਈਮ ਸੀ, ਇਹ ਨੀ ਸੋਚਿਆ ਵੀ ਇਹ ਸਿੱਖ ਨੇ ਜਾਂ ਗੈਰ ਸਿੱਖ ਨੇ, ਬਸ ਜਿਹੜਾ ਆਇਆ ਉਹ ਬੀਬੀਆਂ ਵੀ ਵੱਢ ਦਿੱਤੀਆਂ, ਬੱਚੇ ਵੀ ਵੱਢ ਦਿੱਤੇ।
ਜੋ ਕੋ ਉਨਕੀ ਦ੍ਰਿਸ਼ਟੀ ਆਇਆ,
ਤੁਰਕਾਂ ਦੀ ਤੇ ਰੰਧਾਵਿਆਂ ਦੀ ਜਿਹੜਾ ਵੀ ਦ੍ਰਿਸ਼ਟੀ ਆਇਆ ਭਾਵ ਸਾਹਮਣੇ ਆਇਆ ਗਲੀ ਬਾਜ਼ਾਰ ਵਿਚ, ਕਿਉਂਕਿ ਜਦੋਂ ਇਹੋ ਜਿਹਾ ਸਮਾਂ ਹੁੰਦਾ ਰਾਤ ਨੂੰ ਨੀਂਦ ਕਿਹਨੂੰ ਆਉਂਦੀ ਹੈ, ਤੇ ਵਿਚਾਰੇ ਲੋਕ ਦੌੜ ਦੌੜ ਕੇ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾਰੇ ਸਨ, ਉਹਨਾਂ ਦੁਸ਼ਟਾਂ ਨੇ ਕੋਈ ਦੇਖਿਆ ਨਹੀਂ ਵੀ ਕੋਈ ਸਿੱਖ ਹੈ ਕਿ ਗੈਰ ਸਿੱਖ ਹੈ, ਬੀਬੀਆਂ ਜਾਂ ਬੱਚੇ ਬੁੱਢੇ ਸਭ ਮਾਰ ਦਿੱਤੇ।
ਸੋ ਤੋਂ ਤੇਗਨ ਮਦ ਕਟਾਇਆ,
ਤਲਵਾਰਾਂ ਨਾਲ ਕੱਟ ਦਿੱਤੇ। ਸਿੰਘ ਤਾਂ ਚਲੋ ਲੜ ਕੇ ਮਰੇ, ਉਹ ਤਾਂ ਸਿੰਘ ਸੀਗੇ, ਇੱਕ ਇੱਕ ਦੋ ਦੋ ਉਹਨਾਂ ਨੇ ਵੀ ਨਾਲ ਮਾਰੇ ਹੀ ਹੋਣੇ ਆ, ਪਰ ਬਹੁਤੇ ਅੱਗੇ ਕਿੰਨਾ ਚਿਰ ਚੱਲਦਾ ਸੀ ਜ਼ੋਰ। ਸਿੰਘ ਖਿੰਡਵੇਂ ਸਨ, ਆਪਣੇ ਆਪਣੇ ਘਰਾਂ ਵਿਚ ਸੀਗੇ, ਕੋਈ ਕਿਸੇ ਘਰ ਚ, ਕੋਈ ਕਿਸੇ ਘਰ ਚ, ਕੋਈ ਦੋ ਨਾਲੇ, ਇੰਨੇ ਕਿਹੜਾ ਸਿੰਘ ਸੀਗੇ, ਥੋੜੇ ਹੀ ਸੀਗੇ। ਉਹ ਤਾਂ ਮਾਰੇ ਗਏ, ਉਹਨਾਂ ਦੇ ਪਰਿਵਾਰ ਵੀ ਮਾਰ ਦਿੱਤੇ, ਤੇ ਆਂਢੀ ਗੁਆਂਢੀ ਵਿਚਾਰੇ ਕਈ ਉਂਝ ਹੀ ਮਾਰੇ ਗਏ। ਹਾਂਜੀ,
ਅਕੈ ਕਿਤੇ ਉਨ ਹੋ ਗਏ, ਅਕੈ ਕਿਤੇ ਉਨ ਹੋ ਗਏ,
ਕਹਿੰਦੇ ਇਹ ਸੋਚ ਕੇ ਵੀ ਇਹ ਕਿਤੇ ਸਿੰਘ ਗਏ ਹੋਣਗੇ, ਕਈ ਵਿਚਾਰਿਆਂ ਦੇ ਘਰ ਬੰਦੇ ਨਹੀਂ ਸੀਗੇ, ਉਂਝ ਬੀਬੀਆਂ ਗੁਆਂਢੀ, ਅਗੇ ਤੁਹਾਡਾ ਸਿੰਘ ਕਿੱਥੇ? ਉਹ ਕਹਿੰਦੇ ਸਿੰਘ ਨਹੀਂ ਗਏ ਜੀ, ਅਸੀਂ ਸਾਡਾ ਬੰਦਾ ਤਾਂ ਕਿਤੇ ਉਦਾ ਕੰਮ ਕਾਰ ਗਿਆ ਹੋਇਆ। ਕਹਿੰਦੇ ਨਹੀਂ ਨਹੀਂ, ਤੁਸੀਂ ਵੀ ਸਿੰਘ ਹੀ ਹੋ। ਉਹ ਵੀ ਬੀਬੀਆਂ ਮਾਰਤੀਆਂ,
ਇਮਕਾਰ ਟੰਡ ਮੂਲ ਉਨ ਹੋਊਗਾ,
ਕਹਿੰਦੇ ਉਹਨਾਂ ਦਾ ਹੀ ਟੰਡ ਮੂਲ ਹੈ, ਉਹਨਾਂ ਦਾ ਹੀ ਬਾਲ ਬੱਚਾ ਸਿੱਖਾਂ ਦਾ ਹੀ, ਮਾਰ ਦਿਓ। ਏਦਾਂ ਕਹਿ ਕੇ ਮਾਰਤੇ ਵਿਚਾਰੇ।
ਸਯੋ ਇਮੈ ਦੁਖ ਸਿੰਘਨ ਮਜੈਲਨ,
ਸੁਣ ਲਓ ਬਈ ਕੀ ਹਾਲ ਸੀਗਾ ਉਸ ਵੇਲੇ ਸਾਡਾ, ਏਦਾਂ ਦਾ ਸਿੰਘਾਂ ਮਝੈਲਾਂ ਨੇ ਉਸ ਵੇਲੇ ਕਸ਼ਟ ਸਾਇਆ, ਮਾਝੇ ਚ ਬਾਲਾ ਜ਼ੁਲਮ ਹੋ ਰਿਹਾ ਸੀ ਉਦੋਂ।
ਮੁੜ ਜਾਣੇ ਰਾਜ ਪੰਥ ਪਾਇਓ ਹੋ,
ਇਹ ਨੀ ਜਾਣਦੇ ਸੀ ਵੀ ਕਦੀ ਇਹਨਾਂ ਦਾ ਵੀ ਟਾਈਮ ਆਏਗਾ, ਇਹ ਵੀ ਖਾਲਸਾ ਪੰਥ ਬਣੇ ਰਾਜ ਕਰੇਗਾ। ਹੁਣ ਭਾਈ ਰਤਨ ਸਿੰਘ ਅੰਗਰੇਜ਼ ਨੂੰ ਕਹਿ ਰਹੇ, ਅੰਗਰੇਜ਼ ਨੇ ਪੁੱਛਿਆ ਨਾ ਸਿੰਘਾਂ ਨੇ ਰਾਜ ਕਿਵੇਂ ਲਿਆ, ਉਹ ਕਹਿੰਦੇ ਇਉਂ ਲਿਆ, ਤੁਸੀਂ ਕਹਿੰਦੇ ਹੋ ਵੀ ਇਹਨਾਂ ਨੇ ਸਾਨੂੰ ਰਾਜ ਦਿੱਤਾ, ਇਹ ਰਾਜ ਦਿੱਤਾ ਸਾਡੇ ਤੇ, ਪੇਟ ਚ ਬੱਚੇ ਵੀ ਮਾਰਤੇ, ਸਾਡੀਆਂ ਤਾਂ ਧੀਆਂ ਭੈਣਾਂ ਵੱਢ ਦਿੱਤੀਆਂ ਘਰਾਂ ਵਿਚ, ਸਾਨੂੰ ਤੇ ਰਾਤ ਨੂੰ ਨੀ ਸੀ ਸੌਣ ਦਿੰਦੇ ਘਰ, ਇਹਨਾਂ ਨੇ ਰਾਜ ਦੇਣਾ ਸੀ, ਰਾਜ ਤਾਂ ਸਾਡੀਆਂ ਸ਼ਹੀਦੀਆਂ ਨੇ ਸਾਨੂੰ ਦਿੱਤਾ, ਸਾਡੇ ਡੁੱਲੇ ਖੂਨ ਨੇ ਸਾਨੂੰ ਦਿੱਤਾ। ਹਾਂਜੀ,
ਹੁਣ ਸਿਰ ਤੇ ਪਰੇ ਪਤਸ਼ਾਹੀ ਤਕਾਈ,
ਉਹਨਾਂ ਸਿੰਘਾਂ ਨੇ ਤਾਂ ਸਿਰ ਤਲੀ ਦੇ ਧਰੇ ਹੋਏ ਸੀ, ਸਿਰ ਤੋਂ ਪਰੇ ਡੇਰਾ ਕੀਤਾ ਹੋਇਆ ਸੀ, ਤੇ ਸਿਰ ਤੋਂ ਪਰੇ ਪਾਤਸ਼ਾਹੀ ਹੁੰਦੀ ਹੈ, ਸਿਰ ਤੋਂ ਪਰੇ ਪਾਤਸ਼ਾਹੀ, ਸ਼ਹੀਦ ਹੋਣ ਦੀ ਤਿਆਰੀ ਹੈ, ਪਾਤਸ਼ਾਹੀ ਹੈ, ਫਿਰ ਕਾਹਦਾ ਡਰ ਹੈ, ਇਹੋ ਜੇ ਸਿੰਘ ਸਨ ਉਹ। ਹਾਂਜੀ,
ਹਨੇ ਹਨੇ ਉਹਨਾਂ ਲੱਭੀ ਪਾਤਸ਼ਾਹੀ,
ਹਨੇ ਹਨੇ ਉਹਨਾਂ ਦਾ ਰਾਜ, ਉਹਨਾਂ ਦੀ ਪਾਤਸ਼ਾਹੀ, ਇਹ ਉਹਨਾਂ ਦਾ ਦਾਈਆ ਸੀ ਕਿ ਸਾਡਾ ਰਾਜ ਹੋਵੇਗਾ।
ਜੋ ਕੋ ਪੁੱਛੇ ਉਨ ਸਿੰਘਨ ਕਿਛ ਰਹੋ ਹੁਤੋ ਟਡ ਮੂਲ,
ਜੇ ਕੋਈ ਪੁੱਛੇ ਵੀ ਉਹਨਾਂ ਸਿੰਘਾਂ ਦਾ ਕੋਈ ਪਰਿਵਾਰ ਚੋ ਬਾਲ ਬੱਚਾ ਨਿੱਕਾ ਮੋਟਾ ਕੋਈ ਬਚਿਆ ਸੀ,
ਰਾਜ ਲੱਭਿਓ ਕੈ ਭੂਮ ਲੱਭੀ ਸੋ ਬਤਾਵੋ ਸੋਲਾ,
ਚਲੋ ਤੇ ਮਰ ਗਏ, ਉਹਨਾਂ ਦਾ ਕੋਈ ਨਿਆਣਾ ਕੋਈ ਬੱਚਾ ਗਾਂ ਜਿਹੜਾ ਬਚ ਗਿਆ ਹੋਵੇ ਤੇ ਉਹਨੂੰ ਰਾਜ ਮਿਲਿਆ ਹੋਵੇ, ਇਹੀ ਹੁੰਦਾ ਨਾ ਵੀ ਮਾਂ ਪਿਓ ਜੇ ਮਰ ਗਏ ਤੇ ਉਹਦੇ ਬੱਚਿਆਂ ਨੂੰ ਮਿਲਣਾ ਚਾਹੀਦਾ, ਉਹ ਕਿਉਂ ਮਰੇ ਜੀ, ਉਹਨਾਂ ਦੇ ਬੱਚਿਆਂ ਨੂੰ ਵੀ ਨਾਲ ਮਾਰਤਾ, ਇਹ ਕੋਈ ਸਵਾਲ ਕਰੇ ਤਾਂ।
ਬਚਿਓ ਏਕ ਸਾਹਿਬ ਸਿੰਘ ਨਾਮ,
ਕਹਿੰਦੇ ਉਹਨਾਂ ਵਿਚੋਂ ਨਾ ਇੱਕ ਬੱਚਾ ਬਚ ਗਿਆ, ਕੁਦਰਤੀ ਖੇਡ ਆ, ਸਾਰੇ ਮਾਰੇ ਗਏ, ਚਮਿੰਡੇ ਪਿੰਡ ਦੇ, ਕੈਰੋਂ ਪਿੰਡ ਦੇ, ਉਹ ਸਾਰੇ ਮਾਰੇ ਗਏ, ਇੱਕ ਬੱਚਾ ਪਤਾ ਨੀ ਕੁਦਰਤ ਕਿਹੜੇ ਭਾਣੇ ਚ ਪਰਮੇਸ਼ਰ ਦੇ ਕਿਵੇਂ ਬਚ ਗਿਆ।
ਕਿਤ ਗਏ ਉਹ ਤੋਂ ਥੋ ਔਰ ਗਰਾਮ,
ਉਹਦਾ ਨਾਂ ਸੀ ਸਾਹਿਬ ਸਿੰਘ, ਉਹ ਕਹਿੰਦੇ ਪਤਾ ਨੀ ਕਿਸੇ ਹੋਰ ਪਿੰਡ ਗਿਆ ਹੋਇਆ ਸੀ ਜਾਂ ਉਹ ਕਿਤੇ ਕਿਸੇ ਨੇ ਲੁਕਾ ਲਿਆ ਉਹ ਬੱਚਾ, ਜਿਵੇਂ ਵੀ ਸਮਝ ਲਓ ਪਰਮੇਸ਼ਰ ਦੀ ਖੇਡ ਹੈ, ਸਾਹਿਬ ਸਿੰਘ ਬਚ ਗਿਆ।
ਸ੍ਰੀ ਅੰਮ੍ਰਿਤਸਰ ਕੀ ਲੱਭੀ ਉਨਕਾਰ,
ਬਾਅਦ ਵਿਚ ਉਹ ਲੜਕਾ ਜਵਾਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦਾ ਅਰਦਾਸੀਆ ਬਣਿਆ।
ਪੈ ਅਰਦਾਸੀਏ ਸੱਚੇ ਦਰਬਾਰ।
ਉਸ ਨਗਰ ਦੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਚੋਂ ਸਾਹਿਬ ਸਿੰਘ ਅਰਦਾਸੀਆ ਹੋਇਆ ਹੈ, ਜਿਹੜਾ ਦਰਬਾਰ ਸਾਹਿਬ ਹਰਿਮੰਦਰ ਜੀ ਅਰਦਾਸ ਕਰਿਆ ਕਰਦਾ ਸੀ।
ਹੁਣ ਇਜੈ ਵਿਜੈ ਕੀ ਪਦਵੀ ਪਾਈ,
ਇਜੈ ਵਿਜੈ ਕੀ ਪਦਵੀ, ਜਿਵੇਂ ਕਹਿੰਦੇ ਹਨ ਜੈ ਵਿਜੈ ਦੋ ਭਗਵਾਨ ਦੇ ਪਾਰਸ਼ਦ ਅਨਬੂਹੇ ਤੇ ਖਲੋਣ ਵਾਲੇ ਸਾਹਿਬ ਸਿੰਘ। ਏਦਾਂ ਸ੍ਰੀ ਹਰਿਮੰਦਰ ਸਾਹਿਬ ਖਲੋ ਕੇ ਅਰਦਾਸਾ ਕਰਦਾ ਸੀ। ਦੇਖੋ ਉਹਨਾਂ ਨੂੰ ਰਾਜ ਮਿਲ ਗਿਆ ਕਿ ਨਹੀਂ ਮਿਲਿਆ, ਇਸ ਤੋਂ ਵੱਡੀ ਕੀ ਪਦਵੀ ਹੋਣੀ ਹੈ। ਸ਼ਹੀਦਾਂ ਸਿੰਘਾਂ ਦੇ ਪਰਿਵਾਰ ਵਿੱਚੋਂ ਸ੍ਰੀ ਦਰਬਾਰ ਸਾਹਿਬ ਦਾ ਅਰਦਾਸੀਆ ਹੋਇਆ, ਉਹਨਾਂ ਸਿੰਘਾਂ ਨੂੰ ਜਿਹੜੇ ਚਮਿੰਡੇ ਦੇ ਰੰਧਾਵਿਆਂ ਵਿੱਚੋਂ ਸ਼ਹੀਦ ਹੋਏ ਸਨ।
ਸਹਾਇ ਪਤਸ਼ਾਹੇ ਉਨ ਚਰਨ ਸੁਹਾਈ,
ਕਿਉਂਕਿ ਗੁਰੂ ਰਾਮਦਾਸ ਦਾ ਦਰਬਾਰ ਤਾਂ ਪਾਤਸ਼ਾਹ ਦੇ ਪਾਤਸ਼ਾਹ ਦਾ ਦਰਬਾਰ ਹੈ, ਜਿੱਥੇ ਸ਼ਾਹ ਪਾਤਸ਼ਾਹ ਰਾਜੇ ਮਹਾਰਾਜੇ ਚਰਨ ਚੁੰਮਦੇ ਹਨ।
ਹੁਣ ਪੈ ਕਿਰਪਾ ਇਮ ਸ੍ਰੀ ਗੁਰ ਪਈ,
ਇਸ ਤਰ੍ਹਾਂ ਉਹਨਾਂ ਦੇ ਗੁਰੂ ਦੀ ਕਿਰਪਾ ਹੋਈ ਸ਼ਹੀਦਾਂ ਸਿੰਘਾਂ ਦੇ।
ਹੁਣ ਰਾਜ ਭੂਮੋ ਤਕਾਈ ਲਈ,
ਬਲਕਿ ਉਹਨਾਂ ਦਾ ਰਾਜ ਭਾਈ ਵੱਡਾ ਹੋ ਗਿਆ। ਇੱਕ ਬੱਚਾ ਬਚਿਆ ਜਿਹਨੂੰ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ ਦਾ ਅਰਦਾਸੀਆ ਹੋਣ ਦਾ ਮਾਣ ਪ੍ਰਾਪਤ ਹੋਇਆ, ਔਰ ਸਮਝੋ ਵੱਡੀ ਪਾਤਸ਼ਾਹੀ ਮਿਲ ਗਈ।
ਦੋਹਰਾ ਉਨ ਪੁੱਤ ਪੋਤਰੇ ਬਹੁ ਪੈ ਲੀ ਲੂੰਪੀ ਅਪਨ ਛੁਡਵਾਏ,
ਫਿਰ ਉਹ ਸਾਹਿਬ ਸਿੰਘ ਦਾ ਪਰਿਵਾਰ ਬੜਾ ਵਧਿਆ, ਪੁੱਤਰ ਪੋਤਰੇ ਬਹੁਤ ਹੋ ਗਏ। ਜਦੋਂ ਸਿੰਘਾਂ ਦੀਆਂ ਮਿਸਲਾਂ ਬਣੀਆਂ, ਉਹਨਾਂ ਗੱਭਰੂ ਨੌਜਵਾਨਾਂ ਨੇ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਜ਼ਮੀਨਾਂ ਤੁਰਕਾਂ ਕੋਲੋਂ ਫੇਰ ਖੋਹ ਲਈਆਂ। ਉਹ ਜਿਹੜੇ ਰੰਧਾਵੇ ਲੈ ਗਏ ਸੀ ਨਾ ਜ਼ਮੀਨ ਲਿਖਵਾ ਕੇ ਸਰਕਾਰ ਕੋਲੋਂ, ਤੇ ਕਲਾਲ ਉਹ ਸਾਰੀ ਤੇਗ ਦੀ ਨੋਖ ਨਾਲ ਉਹਨਾਂ ਭੁਚੰਗੀਆਂ ਨੇ ਸੂਰਬੀਰਾਂ ਨੇ ਫੇਰ ਆਪਣੀ ਜ਼ਮੀਨ ਖੋਹ ਕੇ ਫੇਰ ਸ਼ਹੀਦਾਂ ਦੇ ਪਰਿਵਾਰਾਂ ਦਾ ਹੀ ਹਾਲ ਵਗਿਆ ਉੱਥੇ। ਉਹ ਜਿਹੜੇ ਦੁਸ਼ਟ ਸੀਗੇ ਸਾਰੇ ਸੋਧ ਦਿੱਤੇ ਖਾਲਸੇ ਨੇ, ਪਰ ਸਮਾਂ ਲੱਗਾ। ਜਿਹਨਾਂ ਨੇ ਬੱਚੇ ਵੀ ਮਾਰ ਦਿੱਤੇ ਸੀ ਪੇਟ ਵਿੱਚ, ਉਹਨਾਂ ਨੂੰ ਫਿਰ ਆਪਣੀਆਂ ਕਰਨੀਆਂ ਦਾ ਫਲ ਦੇਣਾ ਆ ਗਿਆ। ਹਾਂਜੀ,
ਬਦਲੇ ਲੈ ਦੁਸ਼ਮਨੋ ਤੇ ਖਾਲਸੇ ਕੇ ਬਲ ਪਾਏ,
ਬਦਲੇ ਲਏ ਖਾਲਸੇ ਦੇ ਬਲ ਨਾਲ ਸਿੰਘਾਂ ਨੇ ਜਦੋਂ ਬਾਅਦ ਵਿੱਚ ਰਾਜ ਹੋਇਆ ਖਾਲਸੇ ਦਾ ਮਿਸਲਾਂ ਦਾ।
ਦੋਹਰਾ ਸਾਖੀ ਆਦ ਨਿਬਾਬ ਕੀ ਕਪੂਰ ਸਿੰਘ ਜੇ ਨਾਮ,
ਸਿੰਘ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪੰਥ ਦੇ ਮਹਾਨ ਜਰਨੈਲ ਹੋਏ ਹੈ ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਜੀ, ਉਹਨਾਂ ਦੀਆਂ ਕੁਝ ਮੁੱਢਲੀਆਂ ਗੱਲਾਂ ਉਹ ਭਾਈ ਰਤਨ ਸਿੰਘ ਜੀ ਦੱਸਣਾ ਚਾਹੁੰਦੇ ਹੈ। ਹਾਂਜੀ,
ਤੁਰਕਣ ਤੇ ਨਵਾਬੀ ਲਈ ਕਰ ਸੂਰੇ ਪੂਰੇ ਕਾਮ,
ਬੜਾ ਹੀ ਸੂਰਬੀਰ ਯੋਧਾ ਹੋਇਆ ਹੈ, ਇਹਨੂੰ ਨਵਾਬੀ ਮਿਲੀ ਹੈ, ਤੁਰਕਾਂ ਤੋਂ ਨਵਾਬੀ ਲਈ ਹੈ ਜਕਰੀਆ ਖਾਨ ਤੋਂ।
ਮੈਂ ਲਿਖੋ ਕਪੂਰ ਸਿੰਘ ਸਾਖੀ,
ਹੁਣ ਮੈਂ ਕਪੂਰ ਸਿੰਘ ਦੀ ਸਾਖੀ ਲਿਖਦਾ ਹਾਂ। ਰਤਨ ਸਿੰਘ ਜੀ ਕਹਿੰਦੇ ਨੇ
ਬਿਰਧ ਪੁਰਸ਼ਨ ਜਿਮ ਹਮਸੋ ਆਖੀ,
ਜੋ ਬਿਰਧ ਪੁਰਸ਼ਾਂ ਨੇ ਵੱਡੇ ਬਜੁਰਗ ਸਿੰਘਾਂ ਨੇ ਮੈਨੂੰ ਸੁਣਾਈ ਹੈ, ਜੋ ਉਹਨਾਂ ਨੇ ਆਪਣੇ ਅੱਖਾਂ ਨਾਲ ਵੇਖਿਆ ਬਾਬੇ ਕਪੂਰ ਸਿੰਘ ਦਾ ਸਮਾਂ, ਉਹ ਦੱਸਦਾ ਹਾਂ।
ਜਬ ਬੰਦੇ ਤੁਰਕਾਂ ਲਈਏ ਜੀਤਾ,
ਬਾਬੇ ਬੰਦੇ ਨੇ ਤੁਰਕਾਂ ਨੂੰ ਜਿੱਤ ਲਿਆ ਤੇ ਬਹੁਤ ਸਾਰਾ ਰਾਜ ਕੀਤਾ, ਉਸ ਤੋਂ ਬਾਅਦ ਤੁਰਕਾਂ ਨੇ ਬੰਦੇ ਨੂੰ ਜਿੱਤ ਲਿਆ।
ਪਯੋ ਖਾਲਸੇ ਸਯੋਂ ਵਿਪਰੀਤ,
ਬੰਦਾ ਖਾਲਸੇ ਨਾਲ ਵਿਪਰੀਤ ਹੋ ਗਿਆ, ਥੋੜਾ ਜਿਹਾ ਵਿਰੋਧ ਹੋ ਗਿਆ, ਬੰਦਈ ਖਾਲਸਾ ਤੇ ਤੱਤ ਖਾਲਸਾ ਦੋ ਧੜੇ ਬਣ ਗਏ।
ਪਯੋ ਨਾਸ ਨੇੜੇ ਆਵਣ,
ਬਾਬੇ ਬੰਦੇ ਦੀ ਸ਼ਹੀਦੀ ਦਾ ਸਮਾਂ ਨੇੜੇ ਆ ਰਿਹਾ ਸੀ, ਭਾਣਾ ਹੀ ਏਦਾਂ ਵਰਤਣਾ ਸੀ।
ਸਿੰਘਨ ਕੋ ਸੋ ਚਹਿ ਮਰਵਾਵਣ,
ਬੰਦਈਆਂ ਦਾ ਤੇ ਸਿੰਘਾਂ ਦਾ ਇੰਨਾ ਵਿਰੋਧ ਹੋ ਗਿਆ, ਇੱਕ ਦੂਜੀ ਦੇ ਜਾਨ ਦੇ ਵੈਰੀ ਬਣਾ ਦਿੱਤੇ।
ਸਮਝ ਖਾਲਸੋ ਉਸ ਤੇ ਪਯੋ ਦੂਰ,
ਬਾਬਾ ਵਿਨੋਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਕਾਨ ਸਿੰਘ ਜੀ, ਇਹ ਸਾਰੇ ਸਿੰਘ ਬੰਦੇ ਤੋਂ ਦੂਰ ਹੋ ਗਏ।
ਆਏ ਬਹਿ ਗੁਰ ਚੱਕ ਹਜੂਰ,
ਇਹ ਬੰਦੇ ਤੋਂ ਵੱਖਰੇ ਹੋ ਗਏ, ਗੜੀ ਗੁਰਦਾਸ ਜੀ ਚੋਂ ਨਿਕਲ ਆਏ ਤੇ ਕਿੱਥੇ ਆ ਗਏ, ਸ੍ਰੀ ਅੰਮ੍ਰਿਤਸਰ ਆ ਕੇ ਬੈਠ ਗਏ।
ਯਹੀ ਬਾਤ ਮੁਗਲਨ ਸੁਣ ਪਾਈ,
ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸਿੰਘਾਂ ਚ ਦੋ ਫਾੜ ਹੋ ਗਿਆ, ਪੰਥ ਦੋ ਹਿੱਸਿਆਂ ਚ ਵੰਡਿਆ ਗਿਆ।
ਮੁਗਲਾਂ ਚਿੱਤ ਵਧਾਈ ਪਈ,
ਮੁਗਲਾਂ ਨੂੰ ਤਾਂ ਵਧਾਈਆਂ ਹੋ ਗਈਆਂ, ਖੁਸ਼ੀਆਂ ਹੋ ਗਈਆਂ। ਉਹ ਰਹੀ ਚਾਹੁੰਦੇ ਸੀ ਵੀ ਸਿੰਘ ਫੁੱਟ ਜਾਣ, ਆਪਸ ਵਿੱਚ ਤਾਕਤ ਘੱਟ ਜਾਵੇ।
ਚਾਹ ਤੂੰ ਤੋ ਸਿੰਘਾਂ ਤੁੜਵਾਓ,
ਆਪ ਚਾਹੁੰਦੇ ਸੀ ਵੀ ਸਿੰਘਾਂ ਚ ਤੋੜ ਵਿਛੋੜਾ ਹੋ ਜਾਵੇ, ਫੁੱਟ ਪੈ ਜਾਵੇ ਪੰਥ ਵਿੱਚ।
ਭੇਜੇ ਵਕੀਲ ਓ ਦਰਬ ਕਲਾਓ,
ਉਹਨਾਂ ਨੇ ਤੁਰਕਾਂ ਨੇ ਬੜੀ ਚਾਲ ਨਾਲ ਉਸ ਮੌਕੇ ਨੂੰ ਸਾਂਭਿਆ, ਉਹਨਾਂ ਨੇ ਆਪਣੇ ਵਕੀਲ ਬਹੁਤ ਸਾਰੀ ਮਾਇਆ ਦੇ ਕੇ ਭੇਜੇ।
ਲੇਟ ਪੇਟ ਸਿੰਘਨ ਕੀ ਕਰੇ,
ਬਾਬਾ ਵਿਨੋਦ ਸਿੰਘ ਜੀ ਦੇ ਆ ਪੈਰੀ ਪਏ, बड़ी लेट पेट कीती बाबा जी, तुसी तां महापुरुष हो, गुरु अंगद देव जी दी औलाद हो, तुसी नौवीं पीढ़ी सन बाबा विनोद सिंह जी, ते बड़ी लेट पेट दा भी पोचा पाची तुरकां ने कीती।
जो सिंह मांगे लईए आगे धरे।
बाबा जी दसो सेवा की चाहिदी, जो तुसी मंगोगे हाजिर करांगे।
कसम कुरान बहु बार उठाव है।
कुरान दी कसम असी तुहाडे तो कदी मनुक्कर नहीं मांगे, जो तुसी कहोगे ना सिंगो ओही तुहानू हाजिर कर देंगे। तुसी बंदे तो की लेना, तुसी सानू दसो सेवा की है।
गुरचक हम कदे पैर न पाव है।
गुरु रामदास का दरबार है अमृतसर, असी एदा सत्कार करदे आ, असी भुल के भी इथे बेअदबी दे निगाह नाल पैर नहीं पावांगे। तुरक कसमां खांदे ने,
बिशकले हो तुम मेलो लाए।
बेशक इथे मेला लाया करो, दिवाली का मेला ला लिया करो, विसाखी का मेला लाया करो, गुरपुरब मनाया करो धूमधाम नाल। अमृतसर तुहाडा, तुसी इथे जो भी सेवा सानू कहोगे ना असी सरकारी खजाने चो करांगे।
ननकाने और रोड़ी जाए।
ननकाना साहब मेला लाना जे उथे भी लाओ, तुसी उथे भी तुहानू असी पूरा खर्चा देंगे ननकाना साहब मेला लाने दा। रोड़ी साहब एमनाबाद विच है, जिथे भाई लालो तरखाण दे कोल गुरु नानक देव जी महाराज रहे ने, और रोड़ी साहब भी गुरुद्वारा बड़ा पुराना बनया, उथे तुसी मेला ला लो। जिथे तुसी मेला लाना चाहुंदे हो, तरन तारण लाना चाहुंदे हो, अमृतसर लाना चाहुंदे हो, जां ननकाने साहब लाना चाहुंदे हो, तुहानू असी पूरी हर तरह की मदद देंगे।
बड़े डेरे और खंडूर गुरथान।
बड़ा डेरा है डेरा साहब गुरु नानक देव जी महाराज का डेरा, बाबा नानक उन्हू बड़ा डेरा कहते क्योंकि महाराज पहले पातशाह गीठा है। उथे मेला लाना, उथे करतारपुर ला लो जाके। जे खंडूर साहब मेला लाना ते असी खंडूर साहब दे मेले च भी तुहाडी मदद करांगे।
तरन तारण गुर और मकान।
तरन तारण मेला लाना तरन तारण लाओ, गोविंदवाल मेला लाना गोविंदवाल मेला लाओ। जिन्ने गुरुद्वारे ने उथे तुसी आराम नाल आ जा सकते हो, मेला ला सकते हो, उथे अपने जथेदार सिंह तुसी बिठा सकते हो। असी तां किसे तरह की दिक्कत नहीं खड़ी करांगे, बल्कि असी तुहाडे भरा आ, ते गुरु रामदास साडे गुरु ने। देखो सरकारी बंदियां दी बोली मिंट च बदल जांदी है। असी भी गुरु नूं मंनदे आ, असीं पीर नानक साडा पीर सी, असीं उहनां दे मुरीद आ, सानू तां भरावां दी तरह रखो ते असी तुहाडे नाल रल के रहांगे।
दोहरा मेला लाओ बेशक जय जय हो गुर ठौर।
बेशक मेला लाओ, जिथे गुरुद्वारे ने, तरन तारण है, गोंदवाल साहब है, खंडूर साहब है, अमृतसर है, पंजा साहब है, ननकाना साहब है, डेरा बाबा नानक है, ओ जिथे तुसी जी करे भाई मेला लाओ।
माफी करे मसूल हम और घरों करे और गौर।
और असी तुहानू जमीना दे पटे जेड़े ने ओदी तो गुरुद्वारियां दे टैक्स नहीं लावांगे, सारी माफ है टैक्स। जिन्ना आमदन होगी ओह भी तुसी वरतो, लंगर लाओ, खाओ पियो, पर तुसी कृपा करके अमन अमान नाल रवो। सरकार ने सिंघां नूं गल कही,
चौपाई इमकै खालसो लयो परचाए।
एदा कह के तुरकां ने सिंघां नूं परचा लिया सी।
और दिलासे कई कराए।
और बड़े दिलासे दिते वी सिंघो, तुसी मालक हो पंजाब दे, राज ही तुहाडा, तुसी सानू अपने भरा समझो, असी बाबे नानक दे मुरीद आ, तुसी बाबे नानक दे सिख हो। ਇਦਾਂ ਦੀਆਂ ਗੱਲਾਂ ਕਰਦੇ ਤੁਰਕ।
ਹੋਏ ਚਾਕਰੀ ਕੀ ਜਿਸਕੋ ਖਾਸ਼।
ਜੇ ਤੁਹਾਡੇ ਚੋਂ ਕੋਈ ਸਿੰਘ ਨੌਕਰੀ ਕਰਨੀ ਚਾਹੁੰਦਾ ਹੋਵੇ ਤੇ ਸਰਕਾਰੀ ਫੌਜ ਵਿਚ ਨੌਕਰੀ ਵੀ ਮਿਲੇਗੀ।
ਆਏ ਰਹੇ ਓਏ ਹਮਰੇ ਪਾਸ।
ਜਿੰਨੇ ਸਿੰਘ ਤੁਸੀਂ ਭੇਜੋਗੇ ਅਸੀਂ ਆਪਣੇ ਫੌਜ ਵਿਚ ਭਰਤੀ ਕਰਾਂਗੇ, ਸਰਕਾਰ ਨੂੰ ਤਨਖਾਹ ਦੇਵੇਗੀ, ਸਿੰਘ ਆਪਣੀ ਫੌਜ ਬਣਾ ਕੇ ਸਰਕਾਰ ਦੇ ਨਾਲ ਰਹਿ ਸਕਦੇ। ਉਹਨਾਂ ਦਾ ਮਤਲਬ ਸੀ ਜਦੋਂ ਸਾਡੀ ਫੌਜ ਚ ਭਰਤੀ ਹੋ ਜਾਣਗੇ, ਕਿਸੇ ਨੂੰ ਕਿੱਧਰ ਭੇਜ ਦਿਆਂਗੇ, ਕਦੀ ਕਿਸੇ ਨੂੰ ਕਿੱਧਰ ਭੇਜ ਦਿਆਂ, ਖਿੰਡਾ ਜਾਂਗੇ ਇਹਨਾਂ ਨੂੰ। ਉਹ ਜਿਹੜੀ ਉਹਨਾਂ ਦੀ ਪਾਲਸੀ ਸੀ ਉਹ ਬਾਬਾ ਕਪੂਰ ਸਿੰਘ ਜੀ ਨੇ ਸਮਝੀ ਸੀ। ਹਾਂਜੀ,
ਬਨੋਜ ਸਿੰਘ ਔਰ ਕਾਨ ਸਿੰਘ ਬਾਵੇ।
ਇਹ ਬਾਵੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਦਾ ਪਰਿਵਾਰ ਸੀ ਜਿਹੜਾ, ਉਹਦੇ ਵਿਚੋਂ ਸੀ ਬਾਬਾ ਬਿਨੋਦ ਸਿੰਘ ਜੀ, ਬਾਬਾ ਕਾਨ ਸਿੰਘ ਜੀ ਬਾਵੇ।
ਹੁੰਦੇ ਦਰਬ ਸੋ ਲੈ ਪਰਚਾਵੇ।
ਉਹਨਾਂ ਨੂੰ ਬਾਬਾ ਬਿਨੋਦ ਸਿੰਘ ਜੀ ਨੂੰ ਤੇ ਬਾਬਾ ਕਾਨ ਸਿੰਘ ਜੀ ਨੂੰ ਤੁਰਕਾਂ ਨੇ ਮੱਥੇ ਟੇਕ ਕੇ ਪਰਚਾ ਲਿਆ ਵੀ ਬਾਬਾ ਜੀ ਤੁਸੀਂ ਸਾਡੇ ਗੁਰੂ ਪੀਰ ਹੋ, ਆ ਸਾਰੀਆਂ ਗੁਰੂ ਕੀਆਂ ਨਗਰੀਆਂ ਦੀ ਸੇਵਾ ਸੰਭਾਲ ਕਰੋ, अमृतसर की करो, गोंदवाल साहब की करो, खंडूर साहब की सेवा कराओ, तरन तारण की कराओ, गुरुद्वारे बनाओ तुसी ते असी तुहाडी सेवा करांगे।
पांच पांच सै सिंह ले लाए,
बाबा विनोद सिंह जी ते बाबा जी बाबा कांड सिंह जी दे कोल पांच पांच सौ सिंघां दा जथा रह गया।
उनके हाथ सिंह और मिलाए,
और भी सिंह मिला के नाल
दोहरा ऐसी ऐसी जुगत सयों उन लीने सिंह प्रचाए।
उन्हें पांच पांच सौ सिंह का खर्चा भी बड़ा होंदा, हुण पांच सौ घोड़ा होवे पांच सौ जवान होवे उन्हें खर्चा भी चाहिए। सिंह को केड़ा खर्चा सी, पहला तो लुटमार करते सीगे, हुण वो बंद हो गई लुटमार। सरकार कहंदी असीं आप देंगे, उन्होंने जगीरां लातियां भी सिंह आराम नाल रहण ते हौले हौले शस्त्र विद्या का अभ्यास छड्ड देण।
बंदे ते भी इम डरै बाजो लवो डराए,
बंदे बहादुर तो इंज डरते सी तुरक जिवें बाज तो बटेरा डरता है। उन्हां नूं इह खतरा सी वी किते सिंह जिहड़े ने तत् खालसे वाले मुड़ के बंदे नाल ना रल जाण, इह किते बंदे दी मदद ते ना चले जाण, बंदा किते इन्हां नूं नाल ना ला लवे जां बंदा किते इन्हां नाल सुलह ना कर लवे। इह इस जे कदे इकट्ठे हो गए फिर साडा जीणा हराम कर देणगे। इस करके तुरकां ने ए चाल चली सी उस वेले।
दोहरा समो लखावन उन चाहे पंत भी समो तकाए,
क्योंकि बंदा जेड़ा सी ओ हुण सिंघां नाल रल के राजी नहीं सी, सिंह बंदे नाल रल के राजी नहीं सन, ऐसी हालात बनी सी। तुरक भी टाइम टपाना चाहुंदे सीगे, तुरकां दा दिल बेईमान सी, बाद च सिंघां नूं देखांगे। ते सिंघ भी जेड़े सी टाइम टपा रहे सी भी हुण इक वारी आपां टाइम टपा लईए, बाद च तुरकां नूं देखांगे। ਇਹ ਦੋਵਾਂ ਪਾਸਿਆਂ ਤੋਂ ਦਿਲ ਦੇ ਵਿਚ ਭਰਮ ਸੀਗਾ। ਸੋ ਉਹੀ ਗੱਲ ਹੋਈ, ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨਾਲ ਉਹ ਭਰਮ ਨਿਕਲ ਗਿਆ, ਉਹ ਫਿਰ ਕੰਮ ਗਰਮ ਹੋ ਗਿਆ ਸਿੰਘਾਂ ਦਾ ਤੇ ਤੁਰਕਾਂ ਦਾ।
ਰਕੇ ਪਦਸ਼ਾਹੀ ਚਾਹੇ ਦੋ ਦੇ ਦੋ ਦੰਗੋ ਰਖਾਏ,
ਉਹ ਚਾਹੁੰਦੇ ਸੀ ਸਾਡਾ ਰਾਜ ਬਣਿਆ ਰਹੇ ਤੇ ਸਿੰਘ ਅੰਦਰੋਂ ਚਾਹੁੰਦੇ ਸੀ ਸਾਡਾ ਰਾਜ ਆਵੇ। ਸੋ ਤਤ ਖਾਲਸੇ ਦੀ ਤੇ ਤੁਰਕਾਂ ਦੀ ਜਿਹੜੀ ਸੁਲਾ ਸੀ ਨਾ, ਉਹ ਇੱਕ ਐਵੇਂ ਮਖੌਟਾ ਜਿਹਾ ਹੀ ਸੀਗਾ, ਅੰਦਰੋਂ ਦਿਲ ਸਾਫ ਕੋਈ ਨਹੀਂ ਸੀ ਦੋਵਾਂ ਦੇ। ਸਿੰਘਾਂ ਦੇ ਮਨ ਚ ਉਹੀ ਸੀ ਵੀ ਅਸੀਂ ਤਾਂ ਰਾਜ ਲੈਣਾ ਹੀ ਲੈਣਾ, ਉਹ ਚਾਹੁੰਦੇ ਸੀ ਸਿੰਘਾਂ ਨੂੰ ਖਤਮ ਕਰਨਾ ਹੀ ਕਰਨਾ, ਦਿਲ ਵਿਚ ਦੋਵਾਂ ਦੇ ਦੰਗੇ ਵਾਲੀ ਭਾਵਨਾ ਸੀ।
ਚੌਪਈ ਸਿੰਘਣ ਕੋਬੋ ਪੈਸੇ ਦੇ,
ਸਿੰਘਾਂ ਨੂੰ ਬਹੁਤ ਪੈਸੇ ਦਿੰਦੇ, ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਕਰਾਉਣ ਵਾਸਤੇ, ਤਰਨ ਤਾਰਨ ਦੀ ਸੇਵਾ ਵਾਸਤੇ, ਸਾਡੇ ਤੋਂ ਜਿੰਨੀ ਮਰਜ਼ੀ ਮਾਇਆ ਲਓ, ਲਿਆ ਲਿਆ ਕੇ ਭੇਟਾ ਚੜਾਉਂਦੇ ਨੇ ਤੁਰਕ।
ਬੈਠ ਗੁਰੂ ਚੱਕ ਨਿਤ ਪ੍ਰਤ ਲੇ ਹੈ,
ਬੈਠੇ ਆਰਾਮ ਨਾਲ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾਂਦੇ ਹੈ।
ਪੰਥ ਦਰਬਾਰੋਂ ਸਿੰਘ ਹੁਤੋਂ ਦੀਵਾਨ,
ਉਸ ਵੇਲੇ ਬਾਬਾ ਦਰਬਾਰਾ ਸਿੰਘ ਜੀ ਦੀਵਾਨ ਹੁੰਦੇ, ਬਾਬਾ ਦਰਬਾਰਾ ਸਿੰਘ ਘਰਬਾਰਾ ਸਿੰਘ ਚਾਰ ਭਾਈ ਹੋਏ ਹੈ। ਇਹਨਾਂ ਨੇ ਦਸਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ, ਬਾਣੀਆਂ ਬਰਾਦਰੀ ਦੇ ਸਨ, ਬਾਣੀਏ ਸਨ ਤੇ ਬਾਣੀਏ ਬਰਾਦਰੀ ਹੋਣ ਕਰਕੇ ਦੋਵੇਂ ਚਾਰੇ ਭਾਈ ਪੜ੍ਹੇ ਲਿਖੇ ਸਨ ਬਹੁਤ, ਯਾਨੀ ਜਿਹੜਾ ਹਿਸਾਬ ਕਿਤਾਬ ਦਾ ਹੈ ਨਾ ਲੇਖਾ ਜੋਖਾ ਇਹ ਚੰਗਾ ਜਾਣਦੇ ਸਨ। ਇਸ ਕਰਕੇ ਦਰਬਾਰਾ ਸਿੰਘ ਜੀ ਦਸਵੇਂ ਪਾਤਸ਼ਾਹ ਕਲਗੀਧਰ ਕੋਲ ਆਨੰਦਪੁਰ ਸਾਹਿਬ ਦੀਵਾਨ ਸਨ। ਦੀਵਾਨ ਦਾ ਮਤਲਬ ਹੁੰਦਾ ਸਾਰੀ ਆਮਦਨ ਖਰਚ ਨੂੰ ਲਿਖਣਾ ਸਾਂਭਣਾ, ਗੁਰੂ ਘਰ ਦਾ ਲੱਖਾਂ ਕਰੋੜਾਂ ਰੁਪਇਆਂ ਦਾ ਜਿਹੜਾ ਸੀਗਾ ਬਜਟ ਉਹਦਾ ਬਾਬਾ ਦਰਬਾਰਾ ਸਿੰਘ ਜੀ ਲਿਖਾਰੀ ਸਨ ਆਨੰਦਪੁਰ ਸਾਹਿਬ। ਬਾਣੀਏ ਬਰਾਦਰੀ ਚੋਂ ਸਨ, ਪੜ੍ਹੇ ਲਿਖੇ ਬਹੁਤ, ਪਟਿਆਲੇ ਦੇ ਇਲਾਕੇ ਕਹਿੰਦੇ ਇਹਨਾਂ ਦਾ ਜਨਮ ਹੋਇਆ ਸੀਗਾ। ਬਾਬਾ ਦਰਬਾਰਾ ਸਿੰਘ ਜੀ ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਜਥੇਦਾਰ ਬਣਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ। ਹਾਂਜੀ,
ਵਹੀ ਹੋ ਤੋਂ ਪੋਤੇਵਾਲ,
ਔਰ ਉਹੀ ਖਜ਼ਾਨਚੀ ਸੀ। ਪੋਤੇਵਾਲ ਦਾ ਮਤਲਬ ਜਿਹਦੇ ਕੋਲ ਪੋਤਾ ਖਜ਼ਾਨਾ ਹੋਵੇ, ਸਾਰਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਵੀ ਉਹਦੇ ਕੋਲ ਹੁੰਦਾ ਸੀ ਆਨੰਦਪੁਰ। ਤੇ ਫਿਰ ਦਰਬਾਰਾ ਸਿੰਘ ਜਦੋਂ ਖਾਲਸੇ ਪੰਥ ਦਾ ਦੀਵਾਨ ਜਥੇਦਾਰ ਬਣਿਆ ਤਾਂ ਵੀ ਖਜ਼ਾਨਾ ਸਾਰਾ ਉਹਦੇ ਕੋਲ ਹੀ ਰਹਿੰਦਾ ਸੀਗਾ।
ਪੰਥ ਰੰਗ ਤੋਂ ਉਸੇ ਵਡਿਆਈ,
ਔਰ ਪੰਥ ਖਾਲਸਾ ਉਹਦੀ ਵਡਿਆਈ ਇਸ ਕਰਕੇ ਵੀ ਰੱਖਦਾ ਸੀ ਵੀ ਇੱਕ ਤਾਂ ਦਸਵੇਂ ਪਾਤਸ਼ਾਹ ਨਾਲ ਰਿਹਾ ਬਾਬਾ ਦਰਬਾਰਾ ਸਿੰਘ, ਇੱਕ ਇਹ ਪੜ੍ਹਿਆ ਲਿਖਿਆ ਬਹੁਤ ਹੈ ਔਰ ਨੇਕ ਇਨਸਾਨ ਹੈ, ਸੱਚਾ ਸੁੱਚਾ ਹੈ, ਪੰਥ ਦਾ ਸੇਵਕ ਹੈ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਔਰ ਬੁੱਢੇ ਦਲ ਦੀ ਜਥੇਦਾਰੀ ਬਾਬਾ ਦਰਬਾਰਾ ਸਿੰਘ ਜੀ ਨੂੰ ਦਿੱਤੀ ਗਈ।
ਵਹੀ ਤੇ ਤਥੋਂ ਸਭਨ ਪਰਚਾਈ,
ਉਹੀ ਸਾਰੇ ਪੰਥ ਨੂੰ ਸੰਭਾਲ ਕੇ ਰੱਖਦਾ, ਸਾਰੇ ਪੰਥ ਦੇ ਜਿੰਨੀਆਂ ਜਥੇਬੰਦੀਆਂ ਸਿੰਘਾਂ ਦੀਆਂ ਸੀਗੀਆਂ ਉਹਦਾ ਕਹਿਣਾ ਮੰਨਦੀਆਂ ਸਨ।
ਉਸੇ ਸ਼ਰੀ ਕੋ ਕਰੇ ਕੋ ਨਾਹੀ।
ਬਾਬੇ ਦਰਬਾਰਾ ਸਿੰਘ ਦਾ ਇੰਨਾ ਸਤਿਕਾਰ ਸੀਗਾ ਵੀ ਪੰਥ ਉਹਦੇ ਬਰਾਬਰ ਕੋਈ ਨੀ ਸੀ ਬਹਿੰਦਾ, ਉਹਦਾ ਕੋਈ ਸ਼ਰੀਕਾ ਨੀ ਸੀ ਕਰਦਾ, ਉਹਦੀ ਗੱਲ ਨੀ ਸੀ ਕੋਈ ਮੋੜਦਾ। ਇੱਕ ਦਰਬਾਰਾ ਸਿੰਘ ਮੁਖੀ ਸੀਗਾ ਅਕਾਲ ਤਖ਼ਤ ਦਾ, ਉਧਰ ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ ਸ਼ਹੀਦ ਸਨ। ਇਹ ਸਾਰੇ ਹੀ ਸਿਆਣੇ ਪੰਥ ਦਰਜੀ ਦਸਮੇਸ਼ ਪਿਤਾ ਦੇ ਸਮੇਂ ਦੇ ਸਿੰਘ ਸਨ, ਬਜੁਰਗ। ਹਾਂਜੀ,
ਵਹੀ ਦੇਤ ਤੋਂ ਸਭਨ ਪਰਚਾਹੀ।
ਇਹ ਸਾਰੇ ਬਜੁਰਗ ਬੜੇ ਸਿਆਣੇ ਸੁਲਝੇ ਹੋਏ ਸਨ। ਉਧਰੋਂ ਬਾਬਾ ਦੀਪ ਸਿੰਘ ਜੀ ਦਮਦਮੇ ਰਹਿੰਦੇ ਸਨ, ਸਾਬੋ ਕੀ ਤਲਵੰਡੀ ਜਦੋਂ ਲੋੜ ਪੈਂਦੀ ਸੀ ਅੰਮ੍ਰਿਤਸਰ ਆ ਜਾਂਦੇ ਸਨ। ਪੰਥ ਦੀਆਂ ਸਾਰੀਆਂ ਮਹਾਨ ਹਸਤੀਆਂ ਉਦੋਂ ਇਕੱਠੀਆਂ ਸਨ। ਹਾਂਜੀ,
ਸਭ ਕੋ ਇੱਕ ਥਾਂ ਲੰਗਰ ਕਰਵਾਵੇ।
ਬਾਬਾ ਦਰਬਾਰਾ ਸਿੰਘ ਜੀ ਸਾਰੇ ਪੰਥ ਨੂੰ ਸਮਝਾ ਬੁਝਾ ਕੇ ਰੱਖਦੇ ਸਨ। ਨੌਜਵਾਨ ਗੱਭਰੂ ਕਈ ਵਾਰੀ ਆਪਸ ਲੜ ਪੈਂਦੇ ਨੇ, ਉਹਨਾਂ ਨੂੰ ਪਿਆਰ ਨਾਲ ਕਹਿਣਾ ਭਾਈ ਪੰਥ ਰਲ ਕੇ ਰਹੋ, ਤੇ ਇੱਕ ਥਾਂ ਤੇ ਲੰਗਰ ਪੱਕਦਾ ਸੀ।
ਸਭਨ ਪੁਛਾ ਕੀ ਵਹੀ ਪਹੁੰਚਾਵੇ।
ਸਾਲ ਵਿੱਚ ਦੋ ਚੋਲੇ, ਦੋ ਕਸ਼ਹਿਰੇ ਤੇ ਇੱਕ ਦੋ ਦਮਾਲੇ ਹਰ ਇੱਕ ਸਿਪਾਹੀ ਨੂੰ ਮਿਲਦੇ ਸਨ। ਇਹ ਮਰਿਆਦਾ ਸੀ ਪੁਰਾਤਨ, ਅਜੇ ਤੱਕ ਵੀ ਬੁੱਢੇ ਦਾਲ ਚ ਮਰਿਆਦਾ ਹੈ। ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਔਰ ਵਿਸਾਖੀ ਦੇ ਮੇਲੇ ਤੇ ਇਹ ਦੋ ਦੋ ਚੋਲੇ ਦਿੱਤੇ ਜਾਂਦੇ, ਦੋ ਕਸ਼ਹਿਰੇ ਦਿੱਤੇ ਜਾਂਦੇ। ਉਹ ਤਾਂ ਭਾਵੇਂ ਕਿਸੇ ਕੋਲ ਜਿੰਨੇ ਮਰਜ਼ੀ ਹੋਣ ਪਰ ਦਲ ਵੱਲੋਂ ਮਿਲਦੇ ਵੀ ਸਿੰਘ ਜਿਹੜੇ ਕਸ਼ਹਿਰੇ ਦੋ ਦੋ ਚੋਲੇ ਤੇ ਦੋ ਦਮਾਲੇ। ਸੋ ਬਾਬਾ ਦਰਬਾਰਾ ਸਿੰਘ ਜੀ ਏਦਾਂ ਦੋ ਦੋ ਦਮਾਲੇ ਦੋ ਦੋ ਚੋਲੇ ਸਿੰਘਾਂ ਨੂੰ ਦਿਆ ਕਰਦੇ ਸਨ।
ਨਿਤ ਪ੍ਰਤ ਪੰਥ ਯੋ ਵਧਤੈ ਜਾਹੇ।
ਸਰਕਾਰ ਦੀ ਨੀਤੀ ਸੀ ਇਹ, ਗੁਰੂ ਘਰ ਦੇ ਵਿਚ ਆਰਾਮ ਨਾਲ ਬਹਿਣਗੇ ਤੇ ਖਾਂਦੇ ਪੀਂਦੇ ਆਲਸੀ ਹੋ ਜਾਣਗੇ, ਪਰ ਕੰਮ ਉਲਟਾ ਹੋ ਗਿਆ, ਪੰਥ ਦਿਨੋ ਦਿਨ ਵਧਣ ਲੱਗ ਪਿਆ। ਜਿਹੜੇ ਮਾਤੜ ਘਰਾਂ ਚ ਬੈਠੇ ਸੀ ਕੜਾਕੇ ਫਾਕੇ ਵਾਲੇ, ਉਹ ਕਹਿੰਦੇ ਚਲੋ ਲੰਗਰ ਤੇ ਗੁਰੂ ਘਰ ਛਕਾਂਗੇ, ਅੰਮ੍ਰਿਤਸਰੀ ਚੱਲਦੇ ਆ। ਉਹ ਵੀ ਉਥੇ ਉਹ ਤੇ ਘਟਾਉਣਾ ਚਾਹੁੰਦੀ ਸੀ ਸਰਕਾਰ, ਪੰਥ ਖਾਲਸਾ ਵਧਣ ਲੱਗ ਪਿਆ।
ਦੰਗੇ ਪੰਗਿਓ ਪੀ ਟਲੇ ਸੋ ਨਾਹੇ।
ਦੰਗੇ ਪੰਗਿਓ ਵੀ ਨੀ ਸੀ ਟਲਦੇ, ਉਥੇ ਤੇ ਕਹਿ ਦਿੰਦੇ ਸੀ ਅਸੀਂ ਆਰਾਮ ਨਾਲ ਬੈਠੇ ਆ, ਤੇ ਫੇਰ ਵੀ ਜਾ ਕੇ ਸ਼ੇਰ ਪੰਜਾ ਮਾਰ ਹੀ ਆਉਂਦੇ ਸੀ ਕਿਤੇ ਨਾ ਕਿਤੇ। ਉਹ ਇਸ ਕਰਕੇ ਸਰਕਾਰ ਜਿਹੜੀ ਸੀ ਨਾ ਉਹ ਨਿਗਾਹ ਵੀ ਰੱਖਦੀ ਸੀ ਇਹਨਾਂ ਦੇ ਉੱਤੇ। ਸੁਭਾਅ ਇਹਨਾਂ ਦਾ ਕਦੋਂ ਬਦਲ ਸਕਦਾ, ਹੁਣ ਸ਼ੇਰ ਨੂੰ ਕਹੀਏ ਵੀ ਸ਼ਿਕਾਰ ਛੱਡ ਦੇ ਕਿਵੇਂ ਛੱਡੇਗਾ, ਉਹਦਾ ਜਾਤੀ ਸੁਭਾਅ ਹੈ। ਸੋ ਇਹ ਖਾਲਸਾ ਇਹੋ ਜਿਹਾ ਸੀਗਾ, ਦੰਗੇ ਖੰਡੇ ਦੀ ਧਾਰ ਚੋਂ ਪੈਦਾ ਹੋਇਆ। ਜਿਵੇਂ ਬਾਬਾ ਤਾਰਾ ਸਿੰਘ ਜੀ ਨੇ ਕਰਤਾ ਦੰਗਾ ਉਧਰ ਚਮਿੰਡੇ ਦੇ ਇਲਾਕੇ ਚ ਹੋ ਗਿਆ, ਏਦਾਂ ਹੋਰ ਵੀ ਕਈ ਇਲਾਕਿਆਂ ਚ ਸਿੰਘ ਫਿਰਦੇ ਸੀਗੇ। ਉਹ ਜਿੱਥੇ ਜਿੱਥੇ ਰਹਿੰਦੇ ਸੀ ਮਾੜਾ ਮੋੜਾ ਖਿੰਦੇ ਖੁੰਦੇ, ਡਾਂਗ ਸੋਟਾ ਹੁੰਦਾ ਹੀ ਰਹਿੰਦਾ ਸੀ। ਉਹਨੂੰ ਡਾਂਗ ਸੋਟੇ ਨੂੰ ਕਹਿੰਦੇ ਸੀ, ਇਹ ਦਾਤਨ ਕੁਰਲਾਈ ਹੈ, ਛੋਟੀ ਮੋਟੀ ਗੱਲ ਹੈ ਕਹਿੰਦੇ, ਵੱਡੀ ਕਦੀ ਵੇਖਾਂਗੇ। ਸੋ ਦਾਤਨ ਕੁਰਲਾ ਦੇ ਸਿੰਘਾਂ ਦਾ ਹੁੰਦਾ ਰਹਿੰਦਾ ਸੀਗਾ। ਸੋ ਇਹ ਹੁਣ ਜੰਗ ਦੀਆਂ ਤਿਆਰੀਆਂ ਬਣ ਗਈਆਂ। ਜਦੋਂ ਜ਼ਕਰੀਆ ਖਾਨ ਨੇ ਵੇਖਿਆ ਇਹ ਤਾਂ ਮੁੜਦੇ ਨਹੀਂ, ਕਿਸੇ ਤਰ੍ਹਾਂ ਇਹਨਾਂ ਨੂੰ ਹੁਣ ਵੱਡਾ ਲਾਲਚ ਦਈਏ, ਉਹਨਾਂ ਨੇ 1.25 ਲੱਖ ਦੀ ਜਗੀਰ ਤੇ 1.25 ਲੱਖ ਜਗੀਰ ਦੇ ਨਾਲ ਇੱਕ ਨਵਾਬ ਤੁਹਾਡਾ ਹੋਊ ਪੰਜਾਬ ਚ, ਤੇ ਤੁਸੀਂ ਅੱਧੇ ਰਾਜੇ ਸਮਝੋ ਤੇ ਤੁਸੀਂ ਲੈ ਲਓ ਸਾਡੇ ਕੋਲੋਂ। ਉਹ ਵੀ ਉਹਨਾਂ ਦੀ ਨੀਤੀ ਸੀ ਵੀ ਬਾਅਦ ਚ ਇਹਨਾਂ ਨੂੰ ਅਸੀਂ ਕਾਬੂ ਕਰਾਂਗੇ। ਸੋ ਉਹ ਨੀਤੀ ਕਿਵੇਂ ਵਰਤਾਈ ਉਹ ਆਪਾਂ ਸਰਵਣ ਕਰਾਂਗੇ ਅਗਲੇ ਪ੍ਰਕਰਣਾਂ ਚ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ, ਗੁਰੂ ਪਾਰ ਉਤਾਰ।